श्री नानक पद पंकज बंदन सिमरां अंगद दोख निकंदन अमरदास गुर हृदय त्यावा श्री गुर रामदास गुण गावो श्री अर्जुन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोविंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन को वंदना सिर चरणन पर तार एकंकार सतगुरु तेह प्रसाद सच होय वाहिगुरु जी की फतेह विघ्न विनाशन सोय वाहिगुरु जी की फतेह विघ्न विनाशन सोय
सतनाम श्री वाहिगुरु साहिब जी दोहरा सिख के घर पूजन अच्यो निकसे जब तिस द्वार पिखे मुलाने तब तहां जर बर होए गो छार सिख के घर पूजन अच्यो
वाहिगुरु जी का खालसा वाहिगुरु जी की फतेह करुणा निदान अंतरजामी गरीब निवाज सर्वकला समर्थ दसां पातशाहियां दे आत्मिक सरूप चौर छत्र तख्त दे मालक धन धन श्री गुरु ग्रंथ साहिब जी महाराज दी पावन पवित्र हजूरी विखे सुभाए मान गुरु की साजी और निवाजी साध संगत जीओ सतगुरु महाराज सचे पातशाह जी की सतसंगत करन दे सतगुरां दी कृपा नाल मिले हुए शुभ अवसर विच गुर इतिहास की कथा विचार सुनिए। गुर इतिहास की चल रही लड़ीवार कथा दे प्रसंग जिमें पिछे सरवण कराए जा रहे सन धन श्री गुरु नानक देव साहब महाराज जी दे ਨੌਵੇਂ ਸਥਾਨ 'ਤੇ ਨੌਵੇਂ ਜਾਮੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਿੰਦੂ ਧਰਮ ਦੀ ਰਾਖੀ ਵਾਸਤੇ ਸਤਿਗੁਰੂ ਜੀ ਦਿੱਲੀ ਸ਼ਹਿਰ ਵਿਖੇ ਪਹੁੰਚੇ ਹੋਏ, ਆਪਣੀ ਗ੍ਰਿਫਤਾਰੀ ਦਿੱਤੀ ਹੋਈ ਹੈ। ਔਰੰਗਜ਼ੇਬ ਨੇ ਬੜੇ ਹੀ ਸਖਤ ਪੈਰੇ ਮਹਾਰਾਜ ਸਾਹਿਬ ਜੀ ਦੇ ਪਾਸ ਲਗਾਏ ਹੋਏ ਹੈ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਤੰਤਰ ਨੇ, ਜੇ ਚਾਹੁਣ ਤਾਂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਕੈਦ ਵਿੱਚੋਂ ਨਿਕਲ ਕੇ ਕਿਧਰੇ ਵੀ ਜਾ ਸਕਦੇ ਹੈ, ਸਤਿਗੁਰਾਂ ਨੂੰ ਕੋਈ ਵੀ ਪਕੜ ਨਹੀਂ ਸਕਦਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕੈਦ ਵਿੱਚ ਪਏ ਹੋਏ, ਸਤਿਗੁਰਾਂ ਨੇ ਜੋ ਕੌਤਕ ਕਰਨੇ ਨੇ, ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ, ਸਿੱਖਾਂ ਦੀ ਸਹਾਇਤਾ ਕਰਨੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਦੀ ਕਾਨ ਕਨੌਡ ਨਹੀਂ। ਦਿੱਲੀ ਸ਼ਹਿਰ ਨਿਵਾਸੀ ਸਿੱਖਾਂ ਵਿੱਚੋਂ ਇੱਕ ਸਿੱਖ ਨੇ ਭਾਵਨਾ ਕੀਤੀ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਹਿਰ ਵਿੱਚ ਆਏ ਹੋਏ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਾਂ। ਸਤਿਗੁਰਾਂ ਦੇ ਪਾਸ ਜਾ ਕੇ ਬੇਨਤੀ ਕਰਾਂ, ਜੇ ਸਤਿਗੁਰੂ ਜੀ ਆ ਸਕਦੇ ਹੋਣ ਤਾਂ ਘਰ ਆਣ ਕੇ ਪ੍ਰਸ਼ਾਦਾ ਛਕਣਾ, ਜੇ ਸਤਿਗੁਰਾਂ ਨੇ ਨਹੀਂ ਆਉਣਾ ਤਾਂ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਸਾਹਿਬ ਜੀ ਦੇ ਵਾਸਤੇ ਸਤਿਗੁਰਾਂ ਦੇ ਪਾਸ ਲੈ ਜਾਵਾਂ। ਭਾਵਨਾ ਸਹਿਤ ਗੁਰੂ ਜੀ ਦੇ ਹਜ਼ੂਰ ਪਹੁੰਚੇ ਆਏ, ਕੈਦਖਾਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪਏ ਹੋਏ ਹੈ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਭਾਵਨਾ ਹੈ ਕਿ ਆਪ ਜੀ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰੀਏ। ਸਤਿਗੁਰੂ ਜੀਓ, ਮੈਂ ਚਾਹੁੰਦਾ ਕਿ ਆਪ ਜੀ ਮੇਰੇ ਘਰ ਵਿਖੇ ਚੱਲ ਕੇ ਪ੍ਰਸ਼ਾਦਾ ਛਕੋ, ਜੇ ਇਵੇਂ ਨਾ ਆਪ ਜੀ ਨੂੰ ਭਾਵੇ ਤਾਂ ਤੁਹਾਡੇ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਇੱਥੇ ਲਿਆਵਾਂ। ਸਤਿਗੁਰਾਂ ਨੇ ਕਿਹਾ, ਭਾਈ ਸਿੱਖਾ, ਕੱਲ੍ਹ ਨੂੰ ਪ੍ਰਸ਼ਾਦਾ ਤਿਆਰ ਕਰੀ ਤੇਰੇ ਪਾਸ, ਤੇਰੇ ਘਰ ਵਿਖੇ ਪ੍ਰਸ਼ਾਦਾ ਛਕਣ ਲਈ ਆਵਾਂਗੇ। ਸਿੱਖ ਬਹੁਤ ਖੁਸ਼ ਹੋਇਆ, ਸਿੱਖ ਨੇ ਪ੍ਰਸ਼ਾਦਾ ਤਿਆਰ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲਾ ਦਿਨ ਹੋਣ 'ਤੇ, ਪਹਿਰ ਦਿਨ ਬੀਤਣ 'ਤੇ ਮਹਾਰਾਜ ਉਸਦੇ ਘਰ ਵਿੱਚ ਜਾ ਪ੍ਰਗਟ ਹੋਏ ਹੈ, ਪ੍ਰਸ਼ਾਦਾ ਛਕਿਆ ਹੈ, ਬਚਨ ਬਿਲਾਸ ਕੀਤੇ ਨੇ। ਹੋਰ ਵੀ ਸਿੱਖਾਂ ਨੂੰ ਪਤਾ ਲੱਗਿਆ ਆਂਢ ਗੁਆਂਢ ਵਿੱਚੋਂ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸ਼ਰਧਾਲੂ ਜਨ ਸਤਿਗੁਰਾਂ ਦੇ ਆਣ ਕੇ ਦੀਦਾਰ ਕਰਨ ਲੱਗੇ। ਨੇੜਿਓਂ ਕੋਈ ਗਵਾਂਢੀ ਸਿੱਖ ਮਹਾਰਾਜ ਜੀ ਦੇ ਪਾਸ ਆ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਵੀ ਚਿੱਤ ਵਿੱਚ ਭਾਵਨਾ ਕਿ ਆਪ ਜੀ ਮੇਰੇ ਘਰ ਵੀ ਦਰਸ਼ਨ ਦਿਓ, ਭੋਜਨ ਪ੍ਰਸ਼ਾਦਾ ਤਿਆਰ ਕਰਾਂਗੇ ਆਪ ਛਕਿਓ, ਕੱਲ੍ਹ ਨੂੰ ਜੇ ਆਪ ਜੀ ਨੂੰ ਭਾਵੇ ਤਾਂ ਆਪ ਕਿਰਪਾ ਕਰਨੀ ਮਹਾਰਾਜ, ਪ੍ਰਸ਼ਾਦਾ ਛਕਣ ਵਾਸਤੇ ਆਉਣਾ। ਸਤਿਗੁਰਾਂ ਨੇ ਕਿਹਾ ਕਿ ਸਿੱਖਾ, ਤੇਰੇ ਘਰ ਵੀ ਕੱਲ੍ਹ ਨੂੰ ਆਵਾਂਗੇ, ਬਚਨ ਕੀਤਾ ਮਹਾਰਾਜ ਸਾਹਿਬ ਜੀ ਨੇ। ਸਿੱਖ ਸੰਗਤਾਂ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋਈਆਂ, ਆਪਸ ਵਿੱਚ ਸਿੱਖਾਂ ਨੇ ਮਹਾਰਾਜ ਸਾਹਿਬ ਜੀ ਦੀ ਬਹੁਤ ਵਡਿਆਈ ਕਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਮਰੱਥ ਨੇ, ਕੈਦ ਵਿੱਚੋਂ ਆਣ ਕੇ ਸਿੱਖ ਦੇ ਘਰ ਪ੍ਰਸ਼ਾਦਾ ਛਕਦੇ ਆ, ਸਤਿਗੁਰਾਂ ਨੂੰ ਕੋਈ ਕੈਦ ਨਹੀਂ ਕਰ ਸਕਦਾ, ਪਰ ਫਿਰ ਵੀ ਉਸਦੇ ਔਰੰਗੇ ਦੀ ਕੈਦ ਵਿੱਚ ਮਹਾਰਾਜ ਰਹਿ ਰਹੇ ਹਨ। ਕੈਦ ਵਿੱਚ ਪਏ ਰਹਿਣ ਦਾ ਭਾਰੀ ਸੰਕਟ ਆਪਣੇ ਤਨ 'ਤੇ ਮਹਾਰਾਜ ਸਾਹਿਬ ਜੀ ਜਰਦੇ ਹੈ, ਇਹ ਸਤਿਗੁਰੂ ਜੀ ਹੀ ਆਪ ਹੀ ਜਾਣਦੇ ਹਨ। ਅਸੀਂ ਤੁਛ ਮਤ ਵਾਲੇ ਜੀਵ ਕੀ ਸਮਝ ਸਕਦੇ ਹਾਂ, ਇਸ ਪ੍ਰਕਾਰ ਬਹੁਤ ਮਹਿਮਾ ਸਿੱਖਾਂ ਸੇਵਕਾਂ ਆਖੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਣ ਉੱਥੇ ਕੈਦਖਾਨੇ ਵਿੱਚ ਸਭਾਇਮਾਨ ਹੋਏ ਆ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਪਿੱਛੇ ਹੋਈ ਸੀ, ਅੱਗੇ ਜਿਵੇਂ ਕਥਾ ਆ ਰਹੀ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸਿੱਖ ਕੇ ਘਰ ਭੋਜਨ ਅਚਿਓ।
ਸਿੱਖ ਦੇ ਘਰ ਵਿਖੇ ਜਾ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਜਦੋਂ ਪ੍ਰਸ਼ਾਦਾ ਛਕਿਆ,
ਨਿਕਸੇ ਜਬ ਤਿਸ ਦੁਆਰ,
ਸਿੱਖ ਦੇ ਘਰੋਂ ਭੋਜਨ ਛਕ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦੇ ਘਰ ਦੇ ਦਰੋਂ ਬਾਹਰ ਨਿਕਲੇ।
ਭਿਖੇ ਮੁਲਾਨੇ ਤਬ ਤਹਾਂ,
ਸਤਿਗੁਰੂ ਜੀ ਸਿੱਖ ਦੇ ਘਰੋਂ ਬਾਹਰ ਗਏ ਆ ਤਾਂ ਇੱਕ ਮੁਲਾਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ।
ਜਰ ਬਰ ਹੋਏ ਗੋਛਾਰ,
ਗੁਰੂ ਘਰ ਦਾ ਈਰ ਖਾਲੂ ਸੜ ਬਲ ਕੇ ਉਹ ਮੁਲਾਣਾ ਬਹੁਤ ਜ਼ਿਆਦਾ ਹੀ ਦੁਖੀ ਹੋਇਆ, ਸੜਿਆ ਬਲਿਆ।
ਚੌਪਈ ਨਰ ਸੰਗੀ ਥੇ ਤਿੰਨ ਪੁਛਵਾਇਓ,
ਤੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਨ ਵਾਲੇ ਸਨ ਸਿੱਖ ਸੇਵਕ, ਉਹਨਾਂ ਤੋਂ ਮੁਲਾਣੇ ਨੇ ਪੁੱਛਿਆ,
ਇਨਕੇ ਘਰ ਕੈਸੇ ਕਰ ਆਇਓ।
ਪੁੱਛਿਆ ਹੈ ਕਿ ਇਸ ਸਿੱਖ ਦੇ ਘਰ ਵਿੱਚ ਗੁਰੂ ਜੀ ਕਿਸ ਤਰ੍ਹਾਂ ਆਏ ਸਨ।
ਕਿਨਹੂੰ ਤਹਾਂ ਸੁਕੀਨ ਬਤਾਵਨ,
ਸੋ ਕਿਸ ਤਰ੍ਹਾਂ ਜੋ ਇਹ ਇੱਥੇ ਪਹੁੰਚੇ ਸਨ, ਇਸ ਤਰ੍ਹਾਂ ਜਦੋਂ ਪੁੱਛਿਆ ਹੈ ਕਿਸੇ ਨੇ ਉਹਨਾਂ ਦੇ ਵਿੱਚੋਂ ਦੱਸਿਆ,
ਇਸ ਕੇ ਘਰ ਭੋਜਨ ਕੀ ਖਾਵਨ,
ਇਸ ਸਿੱਖ ਦੇ ਘਰ ਵਿਖੇ ਮਹਾਰਾਜ ਪ੍ਰਸ਼ਾਦਾ ਛਕਣ ਆਏ ਸੀ।
ਆਪਣਾ ਸਿੱਖ ਜਾਣ ਕਰ ਪਹਾਉ,
ਆਪਣਾ ਸਿੱਖ ਜਾਣ ਕੇ ਸਿੱਖ ਦਾ ਪ੍ਰੇਮ ਵੇਖ ਕੇ,
ਅਚਿਓ ਆਹਾਰ ਹਿਰਦੇ ਹਰ ਖਾਉ,
ਮਹਾਰਾਜ ਸਾਹਿਬ ਜੀ ਨੇ ਹਿਰਦੇ ਵਿੱਚ ਪ੍ਰਸੰਨਤਾ ਸਹਿਤ ਸਿੱਖ ਦੇ ਘਰੋਂ ਪ੍ਰਸ਼ਾਦਾ ਛਕਿਆ।
ਮਤਸਰ ਅਗਨ ਮੁਲਾਨੇ ਮਨ ਮਹਿ,
ਇਹ ਸੁਣ ਕੇ ਮੁਲਾਣਾ ਈਰਖਾ ਦੀ ਅੱਗ ਵਿੱਚ ਬਹੁਤ ਸੜਿਆ ਹੈ।
ਜਰ ਬਰ ਭਇਓ ਭਸਮ ਤਿਸ ਛਿਨ ਮਹਿ,
ਜਾਣੋ ਕਿ ਸੜ ਬਲ ਕੇ ਸਵਾਹ ਹੀ ਹੋ ਗਿਆ।
ਜਬ ਲਗ ਤੁਰਕ ਬਨਹਿ ਇਹ ਨਾਹੀ,
ਇਹ ਸੋਚਣ ਲੱਗਾ ਹੈ ਮੁਲਾਣਾ ਕਿ ਜਦੋਂ ਤੱਕ ਗੁਰਾਂ ਨੂੰ ਤੁਰਕ ਨਾ ਬਣਾ ਲਿਆ ਗਿਆ।
ਨਹਿ ਮਾਨ ਹੈ ਹਿੰਦੂ ਮਨ ਮਾਹੀ,
ਇਹ ਮਨ ਵਿੱਚ ਉਹਨਾਂ ਚਿਰ ਤੱਕ ਹਿੰਦੂ ਲੋਕ ਵੀ ਮੁਸਲਮਾਨ ਬਣਨਾ ਨਹੀਂ ਮੰਨਣਗੇ।
ਹਿੰਦਵਾਨ ਕੋ ਮੂਲ ਇਹੀ ਹੈ,
ਕਿਉਂਕਿ ਹਿੰਦੂਆਂ ਦਾ ਇਹ ਮੁੱਢ ਰੂਪ ਗੁਰੂ ਹੀ ਹਨ।
ਅਬ ਨਿਸਚੈ ਭੀ ਬਾਤ ਸਹੀ ਹੈ,
ਹੁਣ ਨਿਸ਼ਚੇ ਹੀ ਇਹ ਗੱਲ ਜੋ ਹੈ ਜਾਣੀ ਜਾ ਰਹੀ ਹੈ ਕਿ ਇਹਨਾਂ ਦੇ ਸਭ ਪਿੱਛੇ ਲੱਗਣ ਵਾਲੇ ਹੀ ਹਨ, ਗੁਰਾਂ ਦੇ ਅਨੁਸਾਰ ਚੱਲਣ ਵਾਲੇ ਹੀ ਹਨ ਸਭ ਲੋਕ।
ਦੁਸ਼ਟ ਗਿਣਤ ਇਮ ਹਿਰਦੇ ਮਜਹਾਰ,
ਦੁਸ਼ਟਤਾ ਵਾਲੇ ਇਸ ਮੁਲਾਣੇ ਨੇ ਇਸ ਤਰ੍ਹਾਂ ਚਿੱਤ ਵਿੱਚ ਵਿਚਾਰਿਆ।
ਪਹੁੰਚਿਓ ਨੌਰੰਗ ਕੇ ਦਰਬਾਰ,
ਇਵੇਂ ਸੋਚਾਂ ਸੋਚਦਾ ਹੋਇਆ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚਿਆ।
ਜੋ ਸ਼੍ਰੀ ਤੇਗ ਬਹਾਦਰ ਗਹਿਓ,
ਜਾ ਕੇ ਇਸਨੇ ਕਿਹਾ ਹੈ ਔਰੰਗਜ਼ੇਬ ਨੂੰ ਕਿ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਕੈਦ ਕੀਤਾ,
ਤੁਮ ਜੋ ਕਰਨ ਮਨੋਰਥ ਚਾਹਿਓ,
ਜੋ ਤੁਸੀਂ ਆਪਣਾ ਮਨੋਰਥ ਪੂਰਾ ਕਰਨਾ ਚਾਹਿਆ ਕਿ ਸਭ ਨੂੰ ਹਿੰਦੂਆਂ ਨੂੰ ਮੁਸਲਮਾਨ ਬਣਾ ਦਿੱਤਾ ਜਾਏ।
ਤਿਸ ਕੋ ਮੂਲ ਜਾਣੀਏ ਆਛੇ,
ਉਸ ਮਨੋਰਥ ਦਾ ਕਾਰਨ ਔਰ ਜਿਨ੍ਹਾਂ ਨੂੰ ਤੁਸੀਂ ਮੁਸਲਮਾਨ ਸਭ ਹਿੰਦੂਆਂ ਨੂੰ ਬਣਾਉਣਾ ਚਾਹੁੰਦੇ ਹੋ, ਚੰਗੀ ਤਰ੍ਹਾਂ ਜਾਣੋ ਕਿ ਉਹਨਾਂ ਦਾ ਮੁੱਢ ਰੂਪ ਗੁਰੂ ਤੇਗ ਬਹਾਦਰ ਜੀ ਹਨ।
ਬਣੇ ਤੁਰਕ ਇਸ ਸਭ ਹੋਏ ਪਾਛੇ,
ਅਤੇ ਇਹਨਾਂ ਦੇ ਤੁਰਕ ਬਣਨ ਨਾਲ, ਗੁਰੂ ਤੇਗ ਬਹਾਦਰ ਜੀ ਦੇ ਮੁਸਲਮਾਨ ਬਣਨ ਦੇ ਨਾਲ ਹੀ ਸਭ ਇਹਨਾਂ ਦੇ ਮਗਰ ਲੱਗ ਕੇ ਤੁਰਕ ਬਣ ਜਾਣਗੇ ਹਿੰਦੂ ਵੀ।
ਲੱਖ ਨਰ ਤਿਸ ਕੇ ਅਨੁਸਾਰ,
ਕਿਉਂਕਿ ਲੱਖਾਂ ਹੀ ਲੋਕ ਗੁਰੂ ਤੇਗ ਬਹਾਦਰ ਜੀ ਦੇ ਅਨੁਸਾਰ ਚੱਲਦੇ ਹਨ।
ਪੂਜਹਿ ਆਇਸ ਮਾਨ ਉਦਾਰ,
ਇਹਨਾਂ ਦੀ ਉੱਤਮ ਆਗਿਆ ਮੰਨ ਕਰਕੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਹੈ, ਪੂਜਾ ਕਰਦੇ ਹਨ।
ਅਬ ਤਿਸ ਕੀ ਜਹਿ ਤਕਰਾਈ,
ਅਤੇ ਹੁਣ ਇਹਨਾਂ ਵਾਸਤੇ ਪੂਰੀ ਤਕੜਾਈ, ਇਹਨਾਂ ਨੂੰ ਕੈਦ ਵਿੱਚ ਰੱਖਣ ਦੀ ਸਾਵਧਾਨੀ ਕਰੋ।
ਬਹਿਰ ਕੈਦ ਤੇ ਹੋਇ ਨਾ ਕਦਾਈ,
ਅਤੇ ਐਵੇਂ ਯਤਨ ਕਰੋ ਕਿ ਕਿਸੇ ਤਰ੍ਹਾਂ ਵੀ ਇਹ ਕੈਦ ਵਿੱਚੋਂ ਕੈਦਖਾਨੇ ਤੋਂ ਬਾਹਰ ਨਾ ਜਾ ਸਕਣ।
ਅਬ ਸਿੱਖਿਆਨ ਕੇ ਘਰ ਚਲ ਜਾਏ।
ਹੁਣ ਤਾਂ ਇਹ ਸਿੱਖਾਂ ਦੇ ਘਰਾਂ ਵਿੱਚ ਚੱਲ ਕੇ ਜਾਂਦੇ ਹਨ।
ਕਰ ਆਦਰ ਸੋ ਅਸਨ ਅਚਾਏ,
ਬੜੇ ਆਦਰ ਸਹਿਤ ਸਿੱਖ ਇਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਦੇ ਆ।
ਲੋਕ ਵਹਿਰ ਕੇ ਮਿਲਤ ਜੇ ਰਹਿ,
ਜਿਹੜੇ ਬਾਹਰ ਦੇ ਲੋਕ ਇਹਨਾਂ ਨੂੰ ਮਿਲਦੇ ਜੇ ਰਹਿਣਗੇ।
ਕੈਦ ਬਿਖੈ ਤਾਂ ਕਿਮ ਦੁੱਖ ਲਹਿ,
ਜਿਵੇਂ ਤੁਸੀਂ ਇਹਨਾਂ ਨੂੰ ਦੁਖੀ ਕਰਨ ਵਾਸਤੇ ਇਹਨਾਂ ਨੂੰ ਜੋ ਤੰਗ ਪਰੇਸ਼ਾਨ ਕਰਕੇ ਮੁਸਲਮਾਨ ਬਣਾਉਣ ਦੀ ਪ੍ਰੇਰਨਾ ਦੇਣ ਲਈ ਜੇ ਯਤਨ ਕੀਤਾ ਹੈ, ਤਾਂ ਇਹ ਯਤਨ ਤੁਹਾਡਾ ਕਿਵੇਂ ਸਿੱਧ ਹੋਵੇਗਾ? ਕੈਦ ਵਿੱਚ ਪੈ ਕੇ ਇਹ ਕਿਵੇਂ ਦੁਖੀ ਹੋਣਗੇ ਜੇ ਬਾਹਰ ਵਿਚਰਦੇ ਰਹੇ?
ਮਿਲਹਿ ਨਾ ਨਰ ਬਾਹਰ ਕੋ ਜਾਏ,
ਇਸ ਲਈ ਜਦੋਂ ਇਹ ਬਾਹਰ ਜਾਂਦੇ ਹੈ ਇਹਨਾਂ ਨੂੰ ਕਈ ਲੋਕ ਮਿਲਦੇ ਹੈ, ਨਹੀਂ ਮਿਲਣੇ ਚਾਹੀਦੇ।
ਸੋ ਨਹਿ ਨਿਕ ਸਹਿ ਰਹਿ ਇੱਕ ਥਾਏ,
ਇਸ ਲਈ ਇਹ ਨਿਕਲਣ ਨਾ, ਇੱਕੋ ਥਾਂ 'ਤੇ ਕੈਦ ਵਿੱਚ ਹੀ ਪਏ ਰਹਿਣ।
ਕਾਰਾ ਗ੍ਰਹਿ ਮਹਿ ਤਬ ਦੁੱਖ ਪਾਏ,
ਤਾਂ ਫਿਰ ਇਹਨਾਂ ਨੂੰ ਕਾਰਾਗ੍ਰਹਿ ਵਿੱਚ ਪੈ ਕੇ ਕੈਦ ਵਿੱਚ ਪੈ ਕੇ ਬਹੁਤਾ ਦੁੱਖ ਮਿਲੇਗਾ।
ਮਿਲਹਿ ਨਾ ਕੋ ਬੈਠੇ ਮੁਰਝਾਏ,
ਇਹਨਾਂ ਨੂੰ ਕੋਈ ਵੀ ਜਦੋਂ ਮਿਲੇਗਾ ਨਹੀਂ ਤਾਂ ਇਹ ਬਹੁਤ ਉਦਾਸ ਹੋ ਕੇ ਬੈਠੇ ਰਹਿਣਗੇ, ਕੈਦ ਵਿੱਚ ਪਏ ਦੁਖੀ ਹੋਣਗੇ।
ਸਭ ਦਿਸ਼ ਤੇ ਨਿਰਾਸ ਜਬ ਹੋਏ,
ਸਭ ਤਰਫਾਂ ਤੋਂ ਜਦੋਂ ਕਿਸੇ ਨਾਲ ਵੀ ਮਿਲਣ ਤੋਂ ਇਹ ਨਿਰਾਸ ਹੋ ਜਾਣਗੇ।
ਕਹਿਓ ਤੁਮਾਰੋ ਮਨ ਹੈ ਸੋਏ,
ਤਦੋਂ ਗੁਰੂ ਤੇਗ ਬਹਾਦਰ ਜੀ ਤੁਹਾਡਾ ਕਿਹਾ ਮੰਨਣਗੇ ਮੁਸਲਮਾਨ ਬਣਨ ਦਾ।
ਸੁਣਨੋ ਰੰਗ ਮਨ ਰਸਿਓ ਕਨੇਰਾ,
ਬੁਲਾਣੇ ਤੋਂ ਸੁਣ ਕੇ ਔਰੰਗਜ਼ੇਬ ਬਹੁਤ ਗੁੱਸੇ ਵਿੱਚ ਆਇਆ।
ਕਿਸ ਕੇ ਹੁਕਮ ਕਰਹਿ ਪੁਰ ਫੇਰਾ,
ਕਹਿਣ ਲੱਗਾ ਹੈ ਕਿ ਗੁਰੂ ਤੇਗ ਬਹਾਦਰ ਜੀ ਕਿਸ ਦੇ ਹੁਕਮ 'ਤੇ ਨਗਰ ਦੇ ਵਿੱਚ ਫੇਰਾ ਫਿਰਦੇ ਹਨ।
ਜਮਾਦਾਰ ਕੋ ਲੇਹ ਬੁਲਾਏ,
ਅਤੇ ਇਸ ਲਈ ਜਮਾਦਾਰ ਜੋ ਹੈ, ਜੇਲ੍ਹ ਦਾ ਜੋ ਇੰਚਾਰਜ ਹੈ, ਉਸ ਨੂੰ ਆਪਣੇ ਪਾਸ ਸੱਦੋ।
ਤਿਸ ਕੋ ਗੁਨਾਹ ਦੇਹੋ ਸਜ਼ਾਏ,
ਉਸ ਦਾ ਗੁਨਾਹ ਹੋਵੇਗਾ, ਇਹ ਗੁਰਾਂ ਨੂੰ ਕੈਦ ਵਿੱਚੋਂ ਬਾਹਰ ਜਾਣ ਦੀ ਜੋ ਆਗਿਆ ਦਿੰਦਾ ਉਹਨੂੰ ਸਜ਼ਾ ਦਿੱਤੀ ਜਾਏ।
ਪੁਰ ਮਹਿ ਫਿਰ ਹੈ ਹੁਕਮ ਨਹਿ ਮੇਰੋ,
ਅਤੇ ਇਹ ਮੇਰਾ ਹੁਕਮ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਜੀ ਨਗਰ ਦੇ ਵਿੱਚ ਕਿਸੇ ਦੇ ਘਰ ਜਾ ਸਕਣ।
ਸੋ ਕੈਸੇ ਵਿਚਰਿਓ ਨਰ ਹੀਰੋ,
ਅਤੇ ਉਹ ਗੁਰੂ ਤੇਗ ਬਹਾਦਰ ਕਿਸ ਤਰ੍ਹਾਂ ਨਗਰ ਦੇ ਵਿੱਚ ਸਿੱਖਾਂ ਦੇ ਘਰਾਂ ਵਿੱਚ ਫਿਰੇ ਹਨ, ਫਿਰਦਿਆਂ ਹੋਇਆਂ ਨੂੰ ਘਰ ਵਿੱਚ ਜਾਂਦਿਆਂ ਨੂੰ ਕਿਸੇ ਨੇ ਕਿਵੇਂ ਵੇਖ ਲਿਆ?
ਚੱਲ ਆਇਓ ਤਿਸ ਪੁੱਛਣ ਕੀਨਸ,
ਇਸ ਤਰ੍ਹਾਂ ਜਦੋਂ ਕਿਹਾ ਹੈ ਤਾਂ ਉਸੇ ਵਕਤ ਹੀ ਜਾ ਕੇ ਜੋ ਜਮਾਂਦਾਰ ਦੇ ਪਾਸ ਪਹੁੰਚਿਆ ਉਸ ਨੂੰ ਪੁੱਛਿਆ।
ਤੈਂ ਕਿਉਂ ਬਹਿਰ ਨਿਕਸ ਬੇਦੀਨਸ,
ਜਮਾਂਦਾਰ ਨੂੰ ਕਿਹਾ ਹੈ ਕਿ ਤੂੰ ਗੁਰਾਂ ਨੂੰ ਬਾਹਰ ਕਿਉਂ ਨਿਕਲਣ ਦਿੱਤਾ?
ਹੁਕਮ ਦਿਓ ਤੁਝ ਕਰ ਤਕਰਾਈ,
ਤੈਨੂੰ ਹੁਕਮ ਕੀਤਾ ਸੀ ਬਾਦਸ਼ਾਹ ਨੇ ਕਿ ਪੂਰੀ ਸਖਤਾਈ ਕਰਕੇ ਰੱਖਣੀ ਹੈ।
ਕੋਠਨ ਅੰਦਰ ਰਾਖ ਟਿਕਾਈ,
ਕੋਠਿਆਂ ਦੇ ਵਿੱਚ ਹੀ ਕੰਧਾਂ ਅੰਦਰ ਕੈਦ ਖਾਨੇ ਵਿੱਚ ਹੀ ਇਹਨਾਂ ਨੂੰ ਟਿਕਾ ਕੇ ਰੱਖਣਾ।
ਵਾਯੂ ਲਗਨ ਨਾ ਦੇਹੋ ਵਹਿਰ ਕੇ,
ਇਹਨਾਂ ਨੂੰ ਬਾਹਰ ਜਾਣ ਅਤੇ ਬਾਹਰ ਦੀ ਹਵਾ ਵੀ ਨਾ ਲੱਗਣ ਦਿਓ।
ਕਠਿਨ ਸਥਾਨ ਰਾਖ ਦ੍ਰਿੜ ਕਰਕੇ,
ਬਹੁਤ ਔਖੀ ਥਾਂ ਹੈ ਜਿੱਥੋਂ ਨਿਕਲਣਾ ਬਹੁਤ ਔਖਾ ਹੈ, ਦ੍ਰਿੜਤਾ ਸਹਿਤ ਪੂਰੀ ਸਾਵਧਾਨਤਾ ਨਾਲ ਇਹਨਾਂ ਨੂੰ ਇਸ ਕੈਦ ਵਿੱਚ ਹੀ ਪਾਈ ਰੱਖੋ।
ਜਮਾਦਾਰ ਨੇ ਸੁਨਤ ਬਖਾਨਾ,
ਇਹ ਸੁਣ ਕੇ ਜਮਾਦਾਰ ਨੇ ਕਿਹਾ
ਬੈਠੇ ਰਹਿ ਇੱਕ ਹੀ ਥਾਨਾ,
ਇਹ ਤਾਂ ਇੱਕ ਥਾਂ 'ਤੇ ਹੀ ਬੈਠੇ ਰਹਿੰਦੇ ਹਨ।
ਨਹਿ ਅੰਤਰ ਤੇ ਵਹਿਰ ਨਿਕਾਸੋ,
ਅੰਦਰੋਂ ਬਾਹਰ ਨਹੀਂ ਮੈਂ ਨਿਕਲਣ ਦਿੰਦਾ ਇਹਨਾਂ ਨੂੰ।
ਜਾਣ ਕਹਾਂ ਪੁਰ ਕੇਰ ਅਵਾਸੋ,
ਨਗਰ ਵਿੱਚ ਜਾਣ ਦੀ ਕਿਸੇ ਦੇ ਘਰ ਜਾਣ ਦੀ ਤਾਂ ਕਿਧਰੇ ਗੱਲ ਰਹੀ।
ਕਟ ਕੋ ਕਸ ਕੈ ਏਕ ਸਿਪਾਹੀ,
ਇੱਕ ਸਿਪਾਹੀ ਇਹਨਾਂ ਦੇ ਨੇੜੇ ਖੜਾ ਰਹਿੰਦਾ ਹੈ ਹਰ ਵੇਲੇ ਲੱਕ ਬੰਨ੍ਹ ਕੇ।
ਗਾਢੋ ਠਾਂਡੋ ਰਹਿ ਤਿੰਨ ਪਾਹੀ,
ਬਹੁਤ ਪਕਿਆਈ ਸਹਿਤ ਉਹ ਸਾਵਧਾਨਤਾ ਦੇ ਨਾਲ ਇਹਨਾਂ ਦੇ ਕੋਲ ਪਹਿਰਾ ਦੇਣ ਲਈ ਖੜਾ ਰਹਿੰਦਾ ਸਿਪਾਹੀ।
ਅੱਠੋ ਜਾਮ ਖਰੋ ਇੱਕ ਰਹਿ,
ਅੱਠੇ ਪਹਿਰ ਇੱਕੋ ਸਿਪਾਹੀ ਸ਼ਸਤਰਧਾਰੀ ਹੋ ਕੇ ਇਹਨਾਂ ਦੇ ਕੋਲ ਖਲੋਤਾ ਰਹਿੰਦਾ।
ਤਰਹਿ ਨਾ ਥਲ ਤੇ ਦ੍ਰਿਸ਼ਟ ਸੋ ਲਹਿ,
ਇੱਕ ਜੇ ਪਹਿਰੇਦਾਰ ਉੱਥੋਂ ਤਾਂ ਤੁਰਦਾ ਹੈ ਜਦੋਂ ਦੂਸਰਾ ਪਹਿਰੇਦਾਰ ਉਸ ਦੇ ਥਾਂ 'ਤੇ ਆ ਜਾਵੇ। ਉੱਥੋਂ ਟਲਦਾ ਨਹੀਂ ਹੈ ਹਰ ਵੇਲੇ।
ਤਰਹਿ ਨਾ ਥਲ ਤੇ ਦ੍ਰਿਸ਼ਟ ਸੋ ਲਹਿ,
ਆਪਣੀ ਨਿਗਾਹ ਦੇ ਵਿੱਚ ਹੀ ਇਹਨਾਂ ਨੂੰ ਰੱਖਦਾ ਗੁਰਾਂ ਨੂੰ।
ਸੁਨਤ ਮੁਲਾਨੇ ਕੀਨ ਉਚਾਰਾ,
ਇਹ ਜਮਾਦਾਰ ਤੋਂ ਸੁਣ ਕੇ ਮੁਲਾਣੇ ਨੇ ਕਿਹਾ,
ਮੈਂ ਸਿੱਖ ਕੇ ਘਰ ਆਪ ਨਿਹਾਰਾ।
ਮੈਂ ਸਿੱਖ ਦੇ ਘਰ ਜਾ ਕੇ ਸਿੱਖ ਦੇ ਘਰ ਵਿੱਚ ਗੁਰਾਂ ਨੂੰ ਜਾਂਦਿਆਂ ਹੋਇਆਂ ਨੂੰ, ਉਸ ਸਿੱਖ ਦੇ ਘਰ ਵਿੱਚੋਂ ਨਿਕਲਦਿਆਂ ਹੋਇਆਂ ਨੂੰ ਆਪ ਵੇਖਿਆ ਹੈ।
ਇਹ ਮੁਕਰ ਹੈ ਸਭ ਹਿਨ ਕੇ ਮਾਹੀ,
ਇਸ ਤਰ੍ਹਾਂ ਕਿਹਾ ਏ ਮੁਲਾਣੇ ਨੇ ਔਰੰਗਜ਼ੇਬ ਨੂੰ ਦੱਸਿਆ ਕਿ ਜਮਾਂਦਾਰ ਜੋ ਹੈ ਸਭਨਾਂ ਵਿੱਚ ਐਵੇਂ ਮੁਕਰੀ ਜਾਂਦਾ ਹੈ। ਗੁਰਾਂ ਨੂੰ ਤਾਂ ਮੈਂ ਆਪ ਸਿੱਖ ਦੇ ਘਰ ਜਾਂਦਿਆਂ ਦੇਖਿਆ।
ਪੁਨ ਪਿੱਖ ਕਹੋ ਸ਼ਾਹੋ ਕੇ ਪਾਹੀ,
ਫਿਰ ਜਦੋਂ ਮੈਂ ਵੇਖਾਂਗਾ ਨਾ ਸਿੱਖ ਦੇ ਘਰ ਵਿੱਚ ਹੋਰ ਕਿਸੇ ਸਿੱਖ ਦੇ ਘਰ ਜਾਂਦਿਆਂ ਗੁਰਾਂ ਨੂੰ, ਅਤੇ ਫਿਰ ਮੈਂ ਬਾਦਸ਼ਾਹ ਦੇ ਕੋਲ ਦੱਸਾਂਗਾ।
ਅਬ ਤੋ ਕਹੀ ਨਾ ਮਨ ਹੈ ਮੇਰੀ,
ਹੁਣ ਤਾਂ ਜਮਾਂਦਾਰ ਮੇਰੀ ਕਹੀ ਹੋਈ ਗੱਲ ਨਹੀਂ ਮੰਨਦਾ।
ਸਾਚੀ ਲਖੋ ਬਿਲੋਚਨ ਹੇਰੀ,
ਅਤੇ ਜਦੋਂ ਅੱਖਾਂ ਨਾਲ ਮੈਂ ਵੇਖਿਆ ਆਪ ਸੱਚੀ ਕਿਉਂ ਨਹੀਂ ਜਾਣਦੇ ਹੋ ਇਸ ਗੱਲ ਨੂੰ।
ਇਤਨ ਪ੍ਰਸੰਗ ਹੋਏ ਹਟ ਰਹੇ ਹੋ,
ਜਦੋਂ ਇੰਨੀ ਗੱਲਬਾਤ ਹੋਈ ਹੈ ਫਿਰ ਹਟੇ ਰਹੇ।
ਉਪਾ ਲੰਬ ਤਿਸ ਕੋ ਬਹੁ ਕਹਿਓ,
ਬਹੁਤੇ ਉਲਾਮੇ ਦਿੱਤੇ ਹਨ ਜਮਾਂਦਾਰ ਨੂੰ।
ਜਮਾਦਾਰ ਸੁਣ ਕੇ ਚੱਲ ਆਇਵ,
ਜਮਾਦਾਰ ਸੁਣ ਕੇ ਇਹ ਗੱਲ ਫਿਰ ਚੱਲ ਕੇ ਆਇਆ ਜੇਲ੍ਹ ਵਿੱਚ।
ਹਿਤ ਤਕਰਾਈ ਸਭ ਨੇ ਸੁਣਾਇਵ,
ਤਕੜਾਈ ਕਰਨ ਵਾਸਤੇ ਸਭ ਆਪਣੇ ਸਿਪਾਹੀਆਂ ਨੂੰ ਇਸ ਨੇ ਕਹਿ ਸੁਣਾਇਆ।
ਕੋਈ ਨਾ ਗੁਰ ਢਿੱਗ ਜਾਣੇ ਦੇਹੋ,
ਇਹ ਗੁਰਾਂ ਦੇ ਪਾਸ ਕਿਸੇ ਨੂੰ ਵੀ ਨਾ ਜਾਣ ਦਿਓ।
ਗਮਨ ਹੈ ਪਾਸ ਹਟਾਏ ਸੁਲੇਹੋ,
ਜਿਹੜਾ ਵੀ ਸਤਿਗੁਰਾਂ ਦੇ ਕੋਲ ਜਾਣਾ ਚਾਹੇ ਉਸ ਨੂੰ ਮੋੜ ਦੇਣਾ।
ਕਰੀ ਗੁਰੂ ਢਿੱਗ ਬਹੁਤ ਕਰਾਈ,
ਇਸ ਤਰ੍ਹਾਂ ਜਮਾਂਦਾਰ ਨੇ ਕਹਿ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਬਹੁਤ ਜ਼ਿਆਦਾ ਹੀ ਚੌਕਸੀ ਸਿਪਾਹੀਆਂ ਦੀ ਕਰ ਦਿੱਤੀ।
ਸੋ ਦਿਨ ਬੀਤਿਓ ਨਿਸਾ ਬਿਤਾਈ,
ਉਹ ਦਿਨ ਬਤੀਤ ਹੋਇਆ ਅਤੇ ਰਾਤਰੀ ਵੀ ਬੀਤੀ ਹੈ।
ਭਈ ਭੋਰ ਸਿੱਖ ਕੀਨ ਪ੍ਰਸ਼ਾਦ,
ਜਦੋਂ ਸਵੇਰ ਦਾ ਸਮਾਂ ਹੋਇਆ, ਜਿਹੜਾ ਹੋਰ ਸਿੱਖ ਨੇ ਕਿਹਾ ਸੀ, ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਤੁਹਾਡੇ ਛਕਣ ਵਾਸਤੇ ਪ੍ਰਸ਼ਾਦਾ ਤਿਆਰ ਕਰਾਂਗਾ। ਅਗਲਾ ਦਿਨ ਹੋਇਆ ਤਾਂ ਸਿੱਖ ਨੇ ਜਦੋਂ ਭੋਜਨ ਤਿਆਰ ਕੀਤਾ,
ਗੁਰ ਘਰ ਆਏ ਤਰਹਿ ਅਹਿਲਾਦ,
ਇਹ ਭਾਵਨਾ ਚਿੱਤ ਵਿੱਚ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਆਨੰਦ ਸਹਿਤ ਪਹੁੰਚ ਕਰਕੇ ਮੈਨੂੰ ਆਨੰਦ ਖੁਸ਼ੀਆਂ ਦਰਸ਼ਨ ਦੇ ਕੇ ਬਖਸ਼ਿਸ਼ ਕਰਨ।
ਭਾਂਤ ਭਾਂਤ ਕੇ ਭੋਜਨ ਕਰੇ,
ਤਰ੍ਹਾਂ ਤਰ੍ਹਾਂ ਦੇ ਪਦਾਰਥ ਭੋਜਨ ਵਿੱਚ ਤਿਆਰ ਕਰਵਾਏ।
ਕਿਰਪਾ ਨਿਧਾਨ ਧਿਆਨ ਕਰ ਸਿਮਰੇ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਧਿਆਨ ਕਰਕੇ ਯਾਦ ਕੀਤਾ।
ਏਕ ਜਾਮ ਜਬ ਦਿਨ ਚੜ੍ਹ ਆਵਾ,
ਇੱਕ ਪਹਿਰ ਦਿਨ ਜਦੋਂ ਚੜ੍ਹ ਆਇਆ,
ਸਤਿਗੁਰ ਪਹੁੰਚੇ ਦਰਸ ਦਿਖਾਵਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਦੇ ਘਰੇ ਜਾ ਪਹੁੰਚੇ, ਦਰਸ਼ਨ ਬਖਸ਼ਿਸ਼ ਕੀਤੇ।
ਪ੍ਰਵਿਸ਼ਨ ਲੱਗੇ ਸਿੱਖੇ ਘਰ ਜਬ ਹੂੰ,
ਸਿੱਖ ਦੇ ਘਰ ਵਿੱਚ ਜਦੋਂ ਮਹਾਰਾਜ ਉਸਦੇ ਘਰੇ ਦੇ ਦਰਵਾਜ਼ੇ ਰਾਹੀਂ ਪ੍ਰਵੇਸ਼ ਹੋਣ ਲੱਗੇ ਹਨ।
ਪਿਖੇ ਮੁਲਾਣੇ ਕੇ ਨਰ ਤਬ ਹੂੰ,
ਤਾਂ ਮੁਲਾਣੇ ਨੇ ਜਿਹੜੇ ਆਦਮੀਆਂ ਨੂੰ ਪਹਿਲਾਂ ਠਹਿਰਾਇਆ ਹੋਇਆ ਸੀ ਕਿ ਤੁਸਾਂ ਖਿਆਲ ਰੱਖਣਾ ਹੈ ਕਿ ਕਿਤੇ ਹੋਰ ਕਿਸੇ ਦੇ ਘਰ ਵਿੱਚ ਗੁਰੂ ਤੇਗ ਬਹਾਦਰ ਜੀ ਆਉਂਦੇ ਹਨ, ਤਾਂ ਦੇਖਣਾ ਜਿਹੜੇ ਮੁਲਾਣੇ ਦੇ ਉਹ ਆਦਮੀ ਹਨ, ਉਹਨਾਂ ਵੇਖਿਆ।
ਪੁਰ ਕੀ ਗਰੀ ਗਰੀ ਕੇ ਮਾਹੇ,
ਕਿਉਂਕਿ ਉਹ ਦਿੱਲੀ ਸ਼ਹਿਰ ਦੀਆਂ ਗਲੀਆਂ ਗਲੀਆਂ ਦੇ ਵਿੱਚ ਤੁਰੇ ਫਿਰਦੇ ਰਹੇ ਮੁਲਾਣੇ ਦੇ ਆਖੇ ਲੱਗ ਕੇ ਆਦਮੀ।
ਫਿਰਤ ਨਿਹਾਰਤ ਜਿਤ ਕਿਤ ਜਾਹੇ,
ਜਿੱਧਰ ਕਿੱਧਰ ਵੀ ਇੱਧਰ ਉੱਧਰ ਫਿਰਦੇ ਹੋਏ ਵੇਖਦੇ ਹਨ ਕਿ ਕਿਤੇ ਭਲਾ ਗੁਰੂ ਤੇਗ ਬਹਾਦਰ ਜੀ ਕਿਸੇ ਦੇ ਘਰ ਵਿੱਚ ਤਾਂ ਨਹੀਂ ਆਉਂਦੇ।
ਨਰ ਪਿੱਖ ਗਮਨਿਓ ਨਿਕਟ ਮੁਲਾਣੇ,
ਇੱਕ ਮੁਲਾਣੇ ਦੇ ਆਦਮੀ ਨੇ ਜਦੋਂ ਵੇਖਿਆ ਤਾਂ ਜਾ ਕੇ ਮੁਲਾਣੇ ਕੋਲ ਦੱਸਿਆ,
ਮੈਂ ਹੇਰੇ ਸਿੱਖ ਘਰ ਪ੍ਰਵਿਸ਼ਾਨੇ,
ਮੈਂ ਗੁਰੂ ਤੇਗ ਬਹਾਦਰ ਜੀ ਨੂੰ ਸਿੱਖ ਦੇ ਘਰ ਵਿੱਚ ਪ੍ਰਵੇਸ਼ ਹੁੰਦਿਆਂ ਵੇਖਿਆ ਹੈ।
ਸੁਨ ਨੌਰੰਗ ਢਿੱਗ ਪਹੁੰਚਿਓ ਤਹਾਈ,
ਤਾਂ ਮੁਲਾਣਾ ਸੁਣ ਕੇ ਛੇਤੀ ਔਰੰਗਜ਼ੇਬ ਦੇ ਪਾਸ ਦੱਸਣ ਵਾਸਤੇ ਗਿਆ ਦੌੜ ਕੇ।
ਨਰ ਪਠ ਆਪ ਲੇਹੋ ਦਿਖਰਾਈ,
ਜਾ ਕੇ ਆਖਿਆ ਹੈ ਕਿ ਬਾਦਸ਼ਾਹ ਸਲਾਮਤ, ਤੁਸੀਂ ਵੇਖ ਲਓ ਆਪਣਾ ਕੋਈ ਆਦਮੀ ਭੇਜ ਕੇ ਚੰਗੀ ਤਰ੍ਹਾਂ ਨਿਰਣਾ ਕਰ ਲਓ।
ਕਰਨ ਆਹਾਰ ਗਏ ਸਿੱਖ ਘਰ ਮਹਿ,
ਗੁਰੂ ਤੇਗ ਬਹਾਦਰ ਜੀ ਹੁਣ ਸਿੱਖ ਦੇ ਘਰ ਵਿੱਚ ਪ੍ਰਸ਼ਾਦਾ ਛਕਣ ਗਏ ਹਨ।
ਸੱਚ ਕਹਿ ਝੂਠ ਲੇਹੋ ਲਖ ਉਰ ਮਹਿ,
ਮੈਂ ਸੱਚ ਕਹਿੰਦਾ ਜਾਂ ਝੂਠ ਕਹਿੰਦਾ ਆਪਣੇ ਚਿੱਤ ਵਿੱਚ ਪਤਾ ਕਰਕੇ ਜਾਣ ਲਓ ਤੁਸੀਂ।
ਸ਼ਾਹ ਤਬ ਹੈ ਭੇਜੇ ਨਰ ਦੌਰੇ,
ਮੁਲਾਣੇ ਤੋਂ ਸੁਣ ਕੇ ਔਰੰਗਜ਼ੇਬ ਨੇ ਜੋ ਆਦਮੀ ਭੇਜੇ ਹਨ ਉਹ ਦੌੜ ਕੇ ਗਏ ਨੇ ਪਤਾ ਕਰਨ ਲਈ।
ਜਿਸ ਆਵਾਸ ਕੇ ਪ੍ਰਵਸ਼ੇ ਪੌਰੇ,
ਜਿਸ ਘਰ ਦੇ ਵਿੱਚ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਹੋਏ ਮਹਾਰਾਜ,
ਕਰੇ ਬਿਲੋਕਨ ਬੈਠ ਬਿਰਾਜੇ,
ਉਹਨਾਂ ਨੇ ਜਾ ਕੇ ਆਖਿਆ ਹੈ ਵੇਖਿਆ ਹੈ ਬਾਦਸ਼ਾਹ ਦੇ ਭੇਜਿਆ ਹੋਇਆ ਨੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਬੈਠ ਕਰਕੇ ਸਜ ਰਹੇ ਨੇ ਸਿੱਖ ਦੇ ਘਰ ਵਿੱਚ।
ਮੁਖ ਪ੍ਰਸੰਨ ਪਿਖ ਕਲਮਲ ਭਾਜੇ,
ਤੇ ਪ੍ਰਸੰਨ ਮੁਖੜੇ ਦੇ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੇ ਘਰੇ ਦਰਸ਼ਨ ਬਖਸ਼ ਰਹੇ ਨੇ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਕਲਮਲ ਪਾਪ ਸਭ ਦਗਧ ਹੋ ਜਾਂਦੇ ਹਨ।
ਪਿਖਤ ਸ਼ਾਹੇ ਕੋ ਜਾਏ ਸੁਣਾਇਓ,
ਤੇ ਸ਼ਾਹ ਬਾਦਸ਼ਾਹ ਦੇ ਭੇਜਿਆ ਹੋਇਆ ਆਦਮੀਆਂ ਨੇ ਸਤਿਗੁਰਾਂ ਨੂੰ ਸਿੱਖ ਦੇ ਘਰ ਵਿੱਚ ਦੇਖ ਕੇ ਫਿਰ ਛੇਤੀ ਵਾਪਸ ਬਾਦਸ਼ਾਹ ਕੋਲ ਜਾ ਕੇ ਦੱਸਿਆ।
ਤਤ ਛਿਨ ਜਮਾਦਾਰ ਬੁਲਵਾਇਓ,
ਤੇ ਉਸ ਵੇਲੇ ਹੀ ਔਰੰਗਜ਼ੇਬ ਨੇ ਆਪਣੇ ਕੋਲ ਜਿਹੜਾ ਕੈਦਖਾਨੇ ਦਾ ਜ਼ਿੰਮੇਵਾਰ ਹੈ, ਜਮਾਦਾਰ ਸੁਪਰਡੈਂਟ ਹੈ, ਉਸ ਨੂੰ ਆਪਣੇ ਪਾਸ ਸੱਦਿਆ।
ਪੇਖੋ ਮੂੜ ਕੂੜ ਕਹਿ ਕਾਲੀ,
ਕਿ ਇਸ ਤਰ੍ਹਾਂ ਕਹਿਣ ਲੱਗਾ ਹੈ ਕੋਲ ਸੱਦ ਕੇ ਜਮਾਦਾਰ ਨੂੰ ਔਰੰਗਜ਼ੇਬ, ਕਿ ਮੂਰਖਾ ਆਪ ਵੇਖ ਲੈ ਤੂੰ ਕੱਲ ਮੇਰੇ ਕੋਲ ਝੂਠ ਬੋਲਦਾ ਸੀ।
ਸਿੱਖ ਘਰ ਗਮਨਿਓ ਕਰਤ ਕੁਸਾਲੀ,
ਸਿੱਖ ਦੇ ਘਰ ਵਿੱਚ ਗੁਰੂ ਤੇਗ ਬਹਾਦਰ ਜੀ ਗਏ ਹੋਏ ਹਨ ਬੜੀਆਂ ਖੁਸ਼ੀਆਂ ਸਹਿਤ।
ਤੁਮਨੇ ਕਹਿਓ ਨਾ ਮਾਨਿਓ ਮੇਰਾ,
ਕੱਲ ਮੈਂ ਤੈਨੂੰ ਆਖਿਆ ਸੀ ਪਰ ਤੂੰ ਮੇਰਾ ਕਿਹਾ ਨਹੀਂ ਸੀ ਮੰਨਿਆ।
ਦਿਓ ਦੰਡ ਲਿਓ ਦਰਬ ਬਡੇਰਾ,
ਤੈਨੂੰ ਮੈਂ ਸਜ਼ਾ ਦੇਵਾਂਗਾ। ਮੈਨੂੰ ਜਾਪਦਾ ਕਿ ਤੂੰ ਸਿੱਖਾਂ ਦੇ ਕੋਲੋਂ ਜਾਂ ਗੁਰਾਂ ਦੇ ਕੋਲੋਂ ਬਹੁਤਾ ਧਨ ਲਿਆ ਹੈ।
ਕਾਰਾ ਗ੍ਰਹਿ ਤੇ ਤਿਸ ਨਿਕਸਾਏ,
ਜਿਸ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਤੂੰ ਕਾਰਾ ਗ੍ਰਹਿ ਦੇ ਵਿੱਚੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਹੈ।
ਪੁਰ ਮਹਿ ਫਿਰ ਹੈ ਅਸਨ ਕਿਤ ਖਾਏ,
ਉਹ ਤਾਂ ਦਿੱਲੀ ਸ਼ਹਿਰ ਦੇ ਵਿੱਚ ਸਿੱਖਾਂ ਦੇ ਘਰਾਂ ਵਿੱਚ ਪ੍ਰਸ਼ਾਦਾ ਛਕਦੇ ਹਨ ਵਿਚਰਦੇ ਹੋਏ।
ਦਿਨ ਪ੍ਰਤ ਇਸੀ ਰੀਤ ਚੱਲ
ਜਾਤੋ, ਤੇ ਦਿਨ ਪ੍ਰਤੀ ਦਿਨ ਹਰ ਰੋਜ਼ ਇਸੇ ਤਰ੍ਹਾਂ ਸਿੱਖਾਂ ਦੇ ਘਰਾਂ ਵਿੱਚ ਪ੍ਰਸ਼ਾਦਾ ਛਕਣ ਜਾਂਦੇ ਆ।
ਸਿੱਖਿਅਨ ਕੇ ਘਰ ਭੋਜਨ ਖਾਤੋ,
ਸਿੱਖਾਂ ਦੇ ਘਰਾਂ ਵਿੱਚ ਜਾ ਕੇ ਭੋਜਨ ਛਕਦੇ ਹਨ।
ਕੌਣ ਬਾਤ ਤੇ ਇਮ ਤੈ ਕੀਨਸ,
ਕਿਹੜੀ ਗੱਲੋਂ ਤੂੰ ਇਸ ਤਰ੍ਹਾਂ ਕੀਤਾ, ਗੁਰੂ ਤੇਗ ਬਹਾਦਰ ਜੀ ਨੂੰ ਸਿੱਖਾਂ ਦੇ ਘਰਾਂ ਵਿੱਚ ਕਿਉਂ ਜਾਣ ਦਿੱਤਾ।
ਕਿਦੋਂ ਦਰਬ ਰਿਸ਼ਵਤ ਤੇ ਲੀਨਸ,
ਜਾਂ ਧਨ ਉਹਨਾਂ ਦੇ ਪਾਸੋਂ ਰਿਸ਼ਵਤ ਵਿੱਚ ਲਿਆ ਹੋਵੇਗਾ ਤੂੰ।
ਡਰਿਓ ਸ਼ਾਹ ਤੇ ਦੁਆ ਕਰ ਜੋਰੇ,
ਔਰੰਗਜ਼ੇਬ ਤੋਂ ਸੁਣ ਕੇ ਬਹੁਤ ਡਰਿਆ, ਦੋਵੇਂ ਹੱਥ ਜੋੜੇ ਅੱਗੋਂ।
ਕਹਿਓ ਕਿ ਮੈਂ ਆਇਬ ਤਿਸ ਠੌਰੇ,
ਕਹਿੰਦਾ ਕਿ ਮੈਂ ਤਾਂ ਕੈਦਖਾਨੇ ਵਿੱਚੋਂ ਆਇਆ ਹਾਂ ਚੱਲ ਕੇ।
ਕੋ ਸਠ ਕੇ ਅੰਤਰ ਅਬ ਛੋਰੇ,
ਕੋਠਿਆਂ ਦੇ ਵਿੱਚ ਹੀ ਉਹ ਕੈਦ ਹਨ, ਕੈਦ ਵਿੱਚ ਪਏ ਹੋਏ ਛੱਡ ਕੇ ਉਹਨਾਂ ਨੂੰ ਆਇਆ ਹਾਂ।
ਕਰੇ ਕਪਾਟ ਅਸੰਜਤ ਪੌਰੇ,
ਤੇ ਜਿਹੜੇ ਕਿ ਜੋ ਸਾਰੀ ਕਾਰਾਗ੍ਰਹਿ ਦਾ ਦਰਵਾਜ਼ਾ ਹੈ ਉਸ ਦੇ ਤਖਤੇ ਪੂਰੇ ਪੱਕੇ ਬੰਦ ਕੀਤੇ ਹੋਏ ਹਨ।
ਤਾਰੇ ਮਾਰ ਰੱਖਿਓ ਦਰ ਤਾਹੀ,
ਤੇ ਉਸ ਦਰਵਾਜ਼ੇ ਨੂੰ ਤਾਲੇ ਮਾਰ ਕੇ ਰੱਖੇ ਹਨ।
ਹੋਇ ਸਨੱਦ ਡਿੱਡ ਖਰੋ ਸਿਪਾਹੀ,
ਜਿਹੜਾ ਸਿਪਾਹੀ ਹੈ ਉਹ ਵੀ ਸਨੱਦ ਬੱਧ ਸ਼ਸਤਰ ਧਾਰੀ ਹੋ ਕੇ ਖੜੇ ਰਹਿੰਦੇ ਆ ਪਹਿਰਿਆਂ ਤੇ।
ਜੇ ਮਮ ਕਹਿਓ ਝੂਠ ਉਰ ਲਿਆਵੋ,
ਤੇ ਜੇ ਮੇਰਾ ਕਿਹਾ ਹੋਇਆ ਤੁਸੀਂ ਝੂਠ ਮੰਨਦੇ ਹੋ।
ਤੋ ਨਰ ਆਪਣੋ ਪਠ ਦਿਖਰਾਵੋ,
ਆਪਣਾ ਆਦਮੀ ਭੇਜ ਕੇ ਤੁਸੀਂ ਵੇਖ ਲਓ ਪਤਾ ਕਰ ਲਓ।
ਸੁਨਤ ਸ਼ਾਹੋ ਬਿਸਮਿਓ ਮਨ ਮਹਾ,
ਜਮਾਦਾਰ ਤੋਂ ਸਤਿਗੁਰਾਂ ਦੇ ਕੈਦਖਾਨੇ ਵਿੱਚ ਹੋਣ ਦੀ ਹੀ ਗੱਲ ਸੁਣ ਕੇ ਔਰੰਗਜ਼ੇਬ ਬੜਾ ਹੈਰਾਨ ਹੋਇਆ।
ਸ਼ੀਘਰ ਪਠਾਇਓ ਨਰ ਇੱਕ ਤਹਾਂ,
ਛੇਤੀ ਆਪਣਾ ਆਦਮੀ ਉਸਨੇ ਕਾਰਾਗ੍ਰਹਿ ਵਿੱਚ ਭੇਜਿਆ ਹੈ।
ਖੋਲ ਕਪਾਟ ਨਿਹਾਰਨ ਕਰੇ,
ਦਰਵਾਜ਼ਾ ਖੋਲ ਕੇ ਅੰਦਰ ਜਾ ਕੇ ਵੇਖਿਆ।
ਬੈਠੇ ਸਤਿਗੁਰ ਆਨੰਦ ਭਰੇ,
ਆਨੰਦ ਦੇ ਸਹਿਤ ਭਰੇ ਹੋਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਬੈਠੇ ਹੋਏ ਹਨ।
ਪਿਖ ਕਰ ਗਮਨਿਓ ਸ਼ਾਹੋ ਸੁਨਾਇਓ।
ਸਤਿਗੁਰਾਂ ਦੇ ਦਰਸ਼ਨ ਕਰਕੇ ਗਿਆ ਹੈ, ਔਰੰਗਜ਼ੇਬ ਨੂੰ ਜਾ ਕੇ ਸੁਣਾਉਂਦਾ ਹੈ।
ਕੋਸ਼ਠ ਅੰਦਰ ਮੈਂ ਦਿਖ ਆਇਓ।
ਇਹ ਜੋ ਜਮਾਂਦਾਰ ਠੀਕ ਕਹਿੰਦਾ ਹੈ, ਮੈਂ ਆਪ ਕੋਠਿਆਂ ਦੇ ਵਿੱਚ ਉਹਨਾਂ ਨੂੰ ਕੈਦ ਵਿੱਚ ਤਾੜੇ ਹੋਏ ਤੱਕ ਕੇ ਆਇਆ ਹਾਂ।
ਬਹੁਰ ਪਠਾਇਓ ਸਿੱਖ ਕੇ ਘਰ ਮਹਿ।
ਫਿਰ ਔਰੰਗਜ਼ੇਬ ਨੇ ਉਸ ਨੂੰ ਸਿੱਖ ਦੇ ਘਰ ਵਿੱਚ ਭੇਜਿਆ।
ਬੈਠੇ ਪਿਖੇ ਖਰੇ ਹੋਏ ਦਰ ਮੈਂ।
ਜਾ ਕੇ ਉਸਨੇ ਕੀ ਦੇਖਿਆ, ਸਿੱਖ ਦੇ ਘਰ ਦੇ ਦਰਵਾਜ਼ੇ ਰਾਹੀਂ ਦੇਖਦਾ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਸਿੱਖ ਦੇ ਘਰ ਵਿੱਚ ਸਜੇ ਬੈਠੇ ਹਨ।
ਮੂਰਤ ਏਕ ਪਿਖੀ ਦੁਐ ਥਾਨ।
ਦੇਖ ਕੇ ਬਹੁਤ ਹੈਰਾਨ ਹੋਇਆ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਤਾਂ ਇੱਕੋ ਹੀ ਸਰੂਪ ਹੈ, ਪਰ ਦੋਵੇਂ ਥਾਵਾਂ 'ਤੇ ਮੈਨੂੰ ਕਿਸ ਤਰ੍ਹਾਂ ਇਹਨਾਂ ਨੇ ਦਰਸ਼ਨ ਦਿੱਤੇ ਹਨ।
ਸੁਨਤ ਸ਼ਾਹੋ ਜੁਤ ਭਏ ਹੈਰਾਨ।
ਦੋਵੇਂ ਥਾਵਾਂ 'ਤੇ ਕਿਸ ਤਰ੍ਹਾਂ ਦਿਸ ਰਹੇ ਹੈ, ਕੈਦ ਵਿੱਚ ਹੁਣੇ ਦੇਖ ਕੇ ਆਇਆ ਹਾਂ ਔਰ ਸਿੱਖ ਦੇ ਘਰ ਵਿੱਚ ਹੁਣੇ ਬੈਠੇ ਇਹਨਾਂ ਨੂੰ ਦੇਖਿਆ ਹੈ। ਇਸ ਪ੍ਰਕਾਰ ਜਾਣ ਕੇ ਫਿਰ ਔਰੰਗਜ਼ੇਬ ਨੂੰ ਆਣ ਕੇ ਦੱਸਿਆ। ਬਹੁਤ ਹੈਰਾਨ ਹੋਇਆ ਔਰੰਗਜ਼ੇਬ।
ਹਿਰਦੈ ਵਿਚਾਰ ਹੈ ਲਖਿਓ ਨਾ ਜਾਏ।
ਅਤੇ ਆਪਣੇ ਮਨ ਵਿੱਚ ਔਰੰਗਾ ਸੋਚਣ ਲੱਗਾ ਹੈ ਕਿ ਪਤਾ ਨਹੀਂ ਕੀ ਗੱਲ ਹੈ, ਕੁਛ ਵੀ ਸਮਝ ਨਹੀਂ ਆ ਰਹੀ।
ਦੁਐ ਸਥਾਨ ਪੁਨ ਪਿਖਨ ਪਠਾਏ।
ਫਿਰ ਇਸਨੇ ਵੇਖਿਆ ਕਿ ਹੁਣ ਇੱਦਾਂ ਕਰਾਂ, ਇਕੱਠੇ ਹੀ ਦੋ ਆਦਮੀ ਦੋਹਾਂ ਥਾਵਾਂ 'ਤੇ ਵੇਖਣ ਵਾਸਤੇ ਭੇਜਾਂ।
ਦੁਐ ਮੂਰਤ ਦੁਐ ਥਾਨ ਨਿਹਾਰੀ।
ਅਤੇ ਉਹਨਾਂ ਨੇ ਜਾ ਕੇ ਕੀ ਦੇਖਿਆ ਹੈ ਕਿ ਕੈਦਖਾਨੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੋਏ ਹੈ, ਔਰ ਜਿਸ ਨੂੰ ਸਿੱਖ ਦੇ ਘਰ ਵਿੱਚ ਭੇਜਿਆ ਉਹ ਜਾ ਕੇ ਦੇਖ ਰਿਹਾ ਹੈ ਕਿ ਗੁਰੂ ਮਹਾਰਾਜ ਸਾਹਿਬ ਜੀ ਸਿੱਖ ਦੇ ਘਰੇ ਬੈਠੇ ਹੋਏ ਹਨ।
ਇੱਕ ਸਿੱਖ ਗ੍ਰਹਿ ਇੱਕ ਕੈਦ ਮਜਹਰੀ।
ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਕੈਦਖਾਨੇ ਵਿੱਚ ਪ੍ਰਗਟ ਦਰਸ਼ਨ ਬਖਸ਼ ਰਿਹਾ ਹੈ, ਸੁਭਾਏਮਾਨ ਹੋ ਰਹੇ, ਔਰ ਇੱਕ ਸਰੂਪ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੇ ਘਰੇ ਦਰਸ਼ਨ ਦੇ ਰਹੇ ਹਨ।
ਅਜ਼ਮਤਵੰਤ ਕਹਿਤ ਹੈ ਕੇਈ।
ਅਤੇ ਇਵੇਂ ਔਰੰਗਾ ਸੋਚਣ ਲੱਗਾ ਕਿ ਇਹਨਾਂ ਨੂੰ ਕਈ ਲੋਕ ਬਹੁਤ ਅਜ਼ਮਤ ਸ਼ਕਤੀ ਵਾਲੇ ਦੱਸਦੇ ਹਨ।
ਕੇਤਕ ਕੋ ਨਿਸਚਾ ਸ਼ੁਭ ਹੋਈ।
ਅਤੇ ਕਈ ਕਹਿਣ ਲੱਗੇ ਆ ਸਭਾ ਵਿੱਚ ਬੈਠੇ ਹੋਏ ਮੁੱਲਾ ਕਾਜੀ ਆਦਿਕ ਕਿ ਇਹ ਤਾਂ ਬੜੀਆਂ ਸ਼ਕਤੀਆਂ ਵਾਲੇ ਆ, ਅਤੇ ਕਈਆਂ ਨੂੰ ਸੁਣ ਕਰਕੇ ਬਹੁਤ ਨਿਸ਼ਚਾ ਹੋਇਆ, ਗੁਰਾਂ 'ਤੇ ਸ਼ਰਧਾ ਹੋਈ।
ਨੌ ਰੰਗ ਅਤ ਖੁਨਸਿਓ ਮਨ ਮਾਹੀ।
ਪਰ ਜੋ ਨੌਰੰਗਾ ਹੈ ਬਹੁਤ ਮਨ ਵਿੱਚ ਗੁੱਸੇ ਸਹਿਤ ਹੋਇਆ।
ਇਹ ਕਿਆ ਰੀਤ ਕਰਤ ਦਿਖ ਰਾਹੀ।
ਇਹ ਕਿਹੜੀ ਰੀਤੀ ਕਰਕੇ ਪ੍ਰਗਟ ਹੀ ਦਿਖਾ ਰਹੇ ਹਨ।
ਅਸ ਨਾ ਹੋਏ ਛਲ ਬਲ ਕਰ ਜਾਏ।
ਕੈਸੀ ਇਹਨਾਂ ਦੀ ਮਰਿਆਦਾ ਹੈ ਔਰ ਇਹ ਕਿੰਨੀ ਸਮਰੱਥਾ ਵਾਲੇ ਹਨ, ਇਵੇਂ ਨਾ ਹੋਵੇ ਕਿਤੇ ਇਹ ਕਿਸੇ ਤਰੀਕੇ ਨਾਲ ਕੈਦ ਵਿੱਚੋਂ ਨਿਕਲ ਹੀ ਜਾਣ।
ਕਾਰਾ ਗ੍ਰਹਿ ਤੇ ਨਿਕਸ ਸਿਧਾਏ।
ਅਤੇ ਕੈਦਖਾਨਿਓ ਨਿਕਲ ਕੇ ਕਿਧਰੇ ਦੂਰ ਨਾ ਚਲੇ ਜਾਣ।
ਗਹਿਓ ਮਰੂ ਕਰ ਯਤਨ ਬਣਾਏ।
ਕਿਉਂਕਿ ਮਸਾਂ ਮਸਾਂ ਬੜੇ ਯਤਨ ਕਰਕੇ ਇਹਨਾਂ ਨੂੰ ਕੈਦ ਕੀਤਾ, ਗ੍ਰਿਫਤਾਰ ਕੀਤਾ।
ਹਾਥਨ ਆਇਓ ਕਾਲ ਬਿਤਾਏ।
ਬੜਾ ਸਮਾਂ ਬੀਤਿਆ ਇਹਨਾਂ ਨੂੰ ਆਪਾਂ ਆਪਣੇ ਹੱਥਾਂ ਵਿੱਚ ਕੈਦ ਵਿੱਚ ਜੋ ਰੱਖਿਆ ਹੈ।
ਅਬ ਮਨਾਏ ਕਹਿ ਮੈਂ ਮਨ ਭਾਈ।
ਹੁਣ ਆਪਣੇ ਮਨ ਭਾਉਂਦੀ ਗੱਲ ਇਹਨਾਂ ਤੋਂ ਮਨਾਵਾਂਗਾ ਮੈਂ।
ਕਰੋ ਸ਼ਰਾ ਮਤ ਤੁਰਕ ਬਣਾਈ।
ਸ਼ਰਾ ਦਾ ਮਤ ਜਿਹੜਾ ਇਸਲਾਮ ਮਤ ਇਹਨਾਂ ਨੂੰ ਧਾਰਨ ਕਰਵਾ ਲਵਾਂਗਾ, ਤੁਰਕ ਬਣਾਵਾਂਗਾ।
ਇਹ ਜਬ ਕਲਮੇ ਕੋ ਪਠ ਲੇ।
ਜਦੋਂ ਇਹ ਆਪ ਕਲਮਾ ਪੜ੍ਹ ਲੈਣਗੇ।
ਬਹੁਰ ਅਪਰ ਹਿੰਦੂ ਰਹਿ ਜੇ।
ਫਿਰ ਹੋਰ ਜਿਹੜੇ ਹਿੰਦੂ ਰਹਿ ਜਾਣਗੇ।
ਅਨਾਇਸ ਸਭ ਹੂੰ ਬਣ ਜਾਏ।
ਅਨਾਇਸ ਭਾਵ ਕਿ ਬਿਨਾਂ ਹੀ ਯਤਨ ਤੋਂ ਸਭ ਹੀ ਜਿੰਨੇ ਹਿੰਦੂ ਹਨ ਉਹ ਮੁਸਲਮਾਨ ਬਣ ਜਾਣਗੇ ਇਹਨਾਂ ਦੇ ਤੁਰਕ ਮਤ ਵਿੱਚ ਸ਼ਾਮਿਲ ਹੋਣ 'ਤੇ।
ਗੁਰੂ ਭਇਓ ਸਿੱਖ ਕਿਮ ਠਹਿਰਾਏ।
ਕਿਉਂਕਿ ਜਦੋਂ ਸਿੱਖਾਂ ਦਾ ਗੁਰੂ ਹੀ ਆਪਣਾ ਧਰਮ ਛੱਡ ਕੇ ਸਾਡੇ ਮਤ ਵਿੱਚ ਸ਼ਾਮਿਲ ਹੋ ਜਾਵੇਗਾ, ਸਿੱਖ ਵੀ ਉਹਨਾਂ ਦੇ ਪਿੱਛੇ ਲੱਗਣਗੇ, ਔਰ ਜਿਨ੍ਹਾਂ ਨੇ ਹਿੰਦੂਆਂ ਨੇ ਗੁਰਾਂ ਦਾ ਓਟ ਆਸਰਾ ਤੱਕਿਆ ਹੈ ਉਹ ਸਭ ਹਿੰਦੂ ਛੇਤੀ ਮੁਸਲਮਾਨ ਬਣਨਗੇ।
ਯਾਂ ਤੇ ਇਹ ਸੰਗ ਯਤਨ ਕਰੀ ਜੈ।
ਇਸ ਕਰਕੇ ਇਹਨਾਂ ਦੇ ਨਾਲ ਹੁਣ ਕੋਈ ਨਾ ਕੋਈ ਮੈਂ ਯਤਨ ਇਹਨਾਂ ਨੂੰ ਦੁਖੀ ਕਰਨ ਦਾ ਹੋਰ ਕਰਾਂ।
ਦੀਨ ਬਿਖੈ ਜਿਮ ਕਿਮ ਲੈ ਲੀਜੈ।
ਆਪਣੇ ਦੀਨੇ ਇਸਲਾਮ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਕਿਵੇਂ ਵੀ ਹੋ ਸਕੇ ਇਹਨਾਂ ਨੂੰ ਛੇਤੀ ਲੈ ਆਵਾਂ।
ਜਮਾਦਾਰ ਕਾਰਾ ਗ੍ਰਹਿ ਕੇਰਾ,
ਇਸ ਤਰ੍ਹਾਂ ਸੋਚ ਕੇ ਜਿਹੜਾ ਜਮਾਦਾਰ ਹੈ ਕੈਦ ਖਾਨੇ ਦਾ,
ਤਿਹ ਤਾੜਿਓ ਕਹਿ ਤਰਾਸ ਕਨੇਰਾ,
ਤੇ ਉਸ ਨੂੰ ਕਹਿ ਕੇ ਬਹੁਤ ਤਾੜਨਾ ਕੀਤੀ ਹੈ, ਡਰਾਵਾ ਦਿੱਤਾ।
ਦਿਖੀ ਉਹ ਚੱਲਿਓ ਜਾਏ ਨਹਿ ਕਿਉਂ ਹੂੰ,
ਤੇ ਵੇਖਦਾ ਰਵੀ ਕਿਤੇ ਗੁਰੂ ਤੇਗ ਬਹਾਦਰ ਜੀ ਕੈਦ ਵਿੱਚੋਂ ਨਿਕਲ ਕੇ ਚੱਲੇ ਨਾ ਜਾਣ ਕਿਤੇ।
ਅਬ ਸਿੱਖਨ ਗ੍ਰਹਿ ਗਮਨਿਓ ਜਿਉਂ ਹੂੰ,
ਜਿਵੇਂ ਕਿ ਹੁਣ ਉਹ ਸਿੱਖਾਂ ਦੇ ਘਰਾਂ ਵਿੱਚ ਗਏ ਸੀ।
ਰਾਤ ਦਿਵਸ ਦ੍ਰਿੜ ਹੋਏ ਸਿਪਾਹੀ,
ਰਾਤ ਦਿਨ ਪੂਰੇ ਦ੍ਰਿੜਤਾ ਦੇ ਨਾਲ ਸਿਪਾਹੀ ਪਹਿਰੇ ਰੱਖਣ।
ਸ਼ਸਤਰ ਸਹਿਤ ਠਾਂਡੋ ਰਹਿ ਪਾਹੀ,
ਸ਼ਸਤਰਾਂ ਦੇ ਸਮੇਤ ਹੋ ਕੇ ਸਿਪਾਹੀ ਪੂਰੇ ਤਿਆਰ ਬਰ ਤਿਆਰ ਹੋ ਕੇ ਪਹਿਰੇ ਦੇਣ।
ਆਖਣ ਅੱਗੇ ਦੇਖਤ ਰਹੀ ਹੈ,
ਆਪਣੀਆਂ ਅੱਖਾਂ ਦੇ ਅੱਗੇ ਗੁਰਾਂ ਨੂੰ ਕੈਦ ਵਿੱਚ ਦੇਖਦੇ ਰਹੇ ਹੋ ਤੁਸੀਂ।
ਤਰਾਸ ਮੋਹੇ ਦਿਸ਼ ਤੇ ਤਿਸ ਕਹੀ ਹੈ,
ਮੇਰੇ ਵੱਲੋਂ ਪੂਰਾ ਉਹਨਾਂ ਨੂੰ ਡਰਾ ਕੇ ਰੱਖਣਾ ਹੈ।
ਕਹਿਓ ਜੇ ਮਾਨ ਲੇਹੇ ਕਿਸ ਰੀਤ,
ਮੇਰਾ ਡਰਾਵਾ ਦੇਣਾ ਕਿ ਬੜਾ ਵੱਡਾ ਬਾਦਸ਼ਾਹ, ਬੜੀਆਂ ਫੌਜਾਂ ਦਾ ਮਾਲਕ ਹੈ, ਬਹੁਤ ਸਖਤ ਸੁਭਾਅ ਵਾਲਾ ਹੈ। ਇਸ ਤਰ੍ਹਾਂ ਕਹਿਣ 'ਤੇ ਜੇ ਕਿਸੇ ਤਰ੍ਹਾਂ ਵੀ ਉਹ ਮੰਨ ਜਾਣ ਗੁਰੂ ਜੀ।
ਤਾੜਨ ਕਰੇ ਤਰਾਸ ਹੋਏ ਚੀਤ,
ਬਹੁਤੀ ਤਾੜਨਾ ਕਰਨ 'ਤੇ ਉਹਨਾਂ ਦੇ ਮਨ ਵਿੱਚ ਜੇਕਰ ਮੇਰਾ ਡਰ ਮੰਨਿਆ ਗਿਆ।
ਤੋ ਮਮ ਢਿੱਗ ਤਬ ਆਏ ਕਹੀ ਜੈ,
ਤਾਂ ਮੈਨੂੰ ਫਿਰ ਛੇਤੀ ਆਣ ਕੇ ਦੱਸਣਾ ਕਿ ਉਹ ਮੁਸਲਮਾਨ ਬਣਨ ਨੂੰ ਰਾਜੀ ਹੋ ਗਏ ਆ।
ਰਹੋ ਸੁਚੇਤ ਵਿਸਾਸ ਨ ਕੀਜੈ,
ਤੁਸੀਂ ਸਾਵਧਾਨ ਹੋ ਕੇ ਰਹਿਣਾ, ਇਹਨਾਂ ਦਾ ਕਿਤੇ ਭਰੋਸਾ ਨਾ ਕਰਨਾ, ਇਹ ਨਾ ਹੋਵੇ ਕਿਤੇ ਚਲੇ ਹੀ ਜਾਣ।
ਜੇਕਰ ਜਾਹੇ ਨਿਕਸ ਕਰ ਕੈਸੇ,
ਜੇ ਕਿਸੇ ਨਾ ਕਿਸੇ ਤਰ੍ਹਾਂ ਨਿਕਲ ਕੇ ਚਲੇ ਗਏ।
ਹੋਏ ਤਾੜਨਾ ਤੁਝ ਪਰ ਤੈਸੇ,
ਤਾਂ ਜਮਾਦਾਰਾ ਤੇਰੇ ਉੱਪਰ ਤਿਵੇਂ ਹੀ ਬਹੁਤੀ ਤਾੜਨਾ ਹੋਵੇਗੀ, ਬਹੁਤ ਸਖਤੀ ਵਰਤੀ ਜਾਵੇਗੀ, ਸਜਾਵਾਂ ਦਿੱਤੀਆਂ ਜਾਣਗੀਆਂ ਤੈਨੂੰ।
ਸੰਕਟ ਘਨੇ ਪਾਏ ਜਿਮ ਸੋਈ,
ਜਿਸ ਤਰ੍ਹਾਂ ਬਹੁਤੇ ਦੁੱਖ ਪਾਉਣੇ ਪੈਣ ਗੁਰੂ ਤੇਗ ਬਹਾਦਰ ਜੀ ਨੂੰ।
ਕਰੋ ਸੁਰੀਤ ਜੇ ਸੁਧਾ ਹੋਈ,
ਐਸੇ ਤਰੀਕੇ ਵਰਤੋ ਜਿਸ ਕਰਕੇ ਉਹ ਦੁਖੀ ਹੋ ਜਾਣ ਅਤੇ ਸਾਡੇ ਮਤ ਵਿੱਚ ਸ਼ਾਮਿਲ ਹੋਣ ਵਾਸਤੇ ਸਿੱਧੇ ਹੋ ਜਾਣ, ਤਿਆਰ ਹੋ ਜਾਣ, ਛੇਤੀ ਸਾਡਾ ਦੀਨੇ ਇਸਲਾਮ ਕਬੂਲ ਕਰ ਲੈਣ।
ਇਮ ਤਾੜਨ ਕਰ ਪਠਿਓ ਸਿਪਾਹੀ,
ਇਸ ਤਰ੍ਹਾਂ ਤਾੜਨਾ ਕਰਨ ਵਾਸਤੇ ਸਿਪਾਹੀ ਭੇਜਿਆ।
ਸਾਵਧਾਨ ਠਾਂਡੋ ਰਹੋ ਪਾਹੀ,
ਆਖਿਆ ਹੈ ਕਿ ਸਾਵਧਾਨ ਹੋ ਕੇ ਸਦਾ ਪਾਸ ਰਹਿਣਾ, ਪਹਿਰੇ ਰੱਖਣੇ।
ਕਰਾ ਮਾਤ ਕਰ ਜੇ ਕਰ ਗਇਓ,
ਜੇਕਰ ਕਰਾ ਮਾਤ ਦਿਖਾ ਕੇ ਗੁਰੂ ਜੀ ਕਰਾ ਮਾਤ ਵਰਤ ਕੇ ਕੈਦ ਖਾਨੇ ਬਾਹਰ ਨਿਕਲ ਗਏ।
ਤੋ ਨਹਿ ਦੋਸ਼ ਤਨਕ ਹਮ ਪਇਓ,
ਤਾਂ ਫਿਰ ਸਾਡਾ ਤਾਂ ਨਹੀਂ ਨਾ ਕੋਈ ਦੋਸ਼ ਹੋਵੇਗਾ ਥੋੜੇ ਮਾਤਰ ਵੀ।
ਇਸ ਵਿਧ ਬਿਨ ਅਸ ਕੋ ਚਲ ਜਾਇਓ,
ਤੇ ਇਸ ਤਰ੍ਹਾਂ ਦੀ ਵਿਧੀ ਜਿਹੜੀ ਆਪਾਂ ਕੀਤੀ ਹੋਈ, ਪੂਰੇ ਪਹਿਰੇ ਰੱਖੇ ਹੋਏ ਆ, ਤੇ ਕਿਸ ਤਰ੍ਹਾਂ ਕੋਈ ਇੱਥੋਂ ਨਿਕਲ ਕੇ ਜਾ ਸਕੇਗਾ।
ਕੌਣ ਦੋਥਣੀ ਨੇ ਕਿਮ ਜਾਇਓ,
ਦੋਥਣੀ ਨੇ ਭਾਵ ਕੇ ਸੋ ਕਿਹੜੀ ਮਾਂ ਦਾ ਜਾਇਆ ਹੈ ਜਿਹੜਾ ਕਿ ਕੈਦ ਖਾਨੇ ਦੇ ਵਿੱਚੋਂ ਬਾਹਰ ਨਿਕਲ ਸਕੇ, ਜਾਂ ਕਿਹੜਾ ਮਾਂ ਦਾ ਜਾਇਆ ਹੈ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਿਕਲਣ ਤੋਂ ਡੱਕ ਸਕੇ, ਕਿਸੇ ਵਿੱਚ ਸਮਰੱਥਾ ਨਹੀਂ ਹੈ। ਜੇ ਕਰਾਮਾਤ ਦੇ ਨਾਲ ਆਪ ਬਾਹਰ ਨਿਕਲ ਜਾਣਗੇ, ਸਾਡੇ ਹੱਥ ਨਾ ਆਉਣਗੇ, ਤਾਂ ਸਾਡਾ ਫਿਰ ਕੀ ਬਸ ਚੱਲੇਗਾ।
ਇਮ ਵਿਚਾਰ ਕੀਨਸ ਤਕਰਾਈ,
ਇਸ ਤਰ੍ਹਾਂ ਵਿਚਾਰ ਕਰਕੇ ਜਮਾਦਾਰ ਨੇ ਬਹੁਤ ਜ਼ਿਆਦਾ ਪਹਿਰੇ ਸਖਤ ਕਰਵਾ ਦਿੱਤੇ ਹਨ ਕੈਦ ਖਾਨੇ ਵਿੱਚ।
ਕਾਰਾ ਗ੍ਰਹਿ ਮਹਿ ਗੁਰ ਸੁਖਦਾਈ,
ਸੁਖਦਾਈ ਦਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਕੈਦ ਵਿੱਚ ਪਾ ਕੇ ਰੱਖਿਆ ਹੈ।
ਦੋਹਰਾ ਬੀਤੇ ਕੇਤਕ ਦਿਵਸ ਜਬ,
ਕਿੰਨਾ ਹੀ ਸਮਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਔਰੰਗੇ ਦੀ ਕੈਦ ਵਿੱਚ ਪਿਆ ਨੂੰ ਗੁਜ਼ਰਿਆ।
ਕਾਰਾ ਗ੍ਰਹਿ ਕੇ ਮਾਹੇ,
ਕਿੰਨੇ ਦਿਨ ਜਦੋਂ ਬਤੀਤ ਹੋਏ ਹਨ ਕੈਦ ਵਿੱਚ ਪਿਆ ਹੋਇਆ ਨੂੰ।
ਸਰਬ ਰੀਤ ਤੇ ਕਠਿਨਤਾ,
ਸਭ ਤਰ੍ਹਾਂ ਕਰਕੇ ਜਿੱਥੇ ਕਿ ਰਹਿਣ ਦੀ ਬਹੁਤ ਕਠਿਨਾਈ ਹੁੰਦੀ ਹੈ।
ਕਰਹਿ ਤੁਰਕ ਬਦਰਾਹੇ,
ਜੋ ਬੁਰੇ ਰਾਹ ਤੇ ਚੱਲਣ ਵਾਲਾ ਗੁਰਾਂ ਨੂੰ ਦੁੱਖ ਦੇਣ ਦਿਵਾਉਣ ਵਾਲਾ ਔਰੰਗਜ਼ੇਬ ਹੈ, ਬਹੁਤ ਹੋਰ ਸਖਤਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਕਰਦਾ ਕਰਾਉਂਦਾ ਹੈ।
ਚੌਪਈ ਪੁਨਹਿ ਮੁਲਾਨੇ ਕਾਜੀ ਔਰ
ਤੇ ਫੇਰ ਹੋਰ ਜਿਹੜੇ ਕਾਜੀ ਮੁਲਾਣੇ ਹਨ
ਮਿਲ ਮਸਲਤ ਕੀਨਸ ਇੱਕ ਠੌਰ
ਇੱਕ ਥਾਂ ਤੇ ਮਿਲ ਕੇ ਸਲਾਹ ਕਰਨ ਲੱਗੇ
ਹਿੰਦੂ ਨੂੰ ਗੁਰੂ ਗਹਿਓ ਦਿੜ ਸ਼ਾਹੂ
ਕਿ ਬਾਦਸ਼ਾਹ ਨੇ ਹਿੰਦੂਆਂ ਦੇ ਗੁਰਾਂ ਨੂੰ ਕੈਦ ਵਿੱਚ ਕੀਤਾ ਹੋਇਆ
ਕਰਿਓ ਕੈਦ ਬਹੁ ਸੰਕਟ ਮਾਹੂ
ਤੇ ਬਹੁਤੇ ਸੰਕਟ ਵਿੱਚ ਇਹਨਾਂ ਨੂੰ ਕੈਦ ਵਿੱਚ ਪਾ ਕੇ ਰੱਖਿਆ ਹੋਇਆ
ਕਿਤਨੇ ਦਿਵਸ ਸੋ ਬੀਤ ਗਏ ਹੈ
ਕਿੰਨੇ ਹੀ ਦਿਨ ਇਹਨਾਂ ਨੂੰ ਕੈਦ ਰੱਖਿਆ ਬਤੀਤ ਹੋ ਗਏ ਹਨ
ਤਾੜਨ ਅਨੇਕ ਪ੍ਰਕਾਰ ਕੀਏ ਹੈ
ਅਨੇਕ ਤਰ੍ਹਾਂ ਦੀ ਤਾੜਨਾ ਕੀਤੀ ਹੈ ਇਹਨਾਂ ਨੂੰ ਦੀਨੇ ਇਸਲਾਮ ਮਨਾਉਣ ਦੀ
ਰੰਚਕ ਹੱਠ ਨਹਿ ਤਿਆਗਨ ਕੀਨਸ
ਪਰ ਇਹਨਾਂ ਨੇ ਆਪਣੇ ਧਰਮ ਵਿੱਚ ਪੱਕੇ ਰਹਿਣ ਦਾ ਜੋ ਹੱਠ ਹੈ ਉਹ ਨਹੀਂ ਤਿਆਗਿਆ
ਵਧਿਓ ਪ੍ਰਥਮ ਤੇ ਦਿੜਤਾ ਲੀਨਸ
ਤੇ ਪਹਿਲਾਂ ਨਾਲੋਂ ਵੀ ਇਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਆਪਣੇ ਧਰਮ ਦੇ ਵਿੱਚ ਪੱਕੇ ਰਹਿਣ ਦੀ ਦ੍ਰਿੜਤਾ ਦਿਖਾਈ ਹੈ
ਅਨਕ ਉਪਾਏ ਕੀਏ ਬਹੁ ਰੋਕਾ
ਐਵੇਂ ਕਾਜੀ ਮੁਲਾਣੇ ਸੋਚਦੇ ਆ ਬੜੇ ਯਤਨ ਕਰਕੇ ਇਹਨਾਂ ਨੂੰ ਕੈਦ ਵਿੱਚ ਰੱਖਿਆ ਹੋਇਆ ਔਰੰਗੇ ਨੇ
ਇੱਕ ਸਮ ਮੁੱਖ ਤਿੰਨ ਕੋ ਅਵਲੋਕਾ
ਪਰ ਇਹਨਾਂ ਦਾ ਮੁੱਖ ਤਾਂ ਇੱਕ ਸਮਾਨ ਹੀ ਉਦੋਂ ਦਾ ਪਹਿਲਾਂ ਨਾਲੋਂ ਵੀ ਹੁਣ ਇਵੇਂ ਲੱਗਦਾ ਕਿ ਜਿਵੇਂ ਪ੍ਰਸੰਨ ਹੀ ਦਿਸ ਰਹੇ ਹਨ
ਨਹੀਂ ਤ੍ਰਾਸ ਤੇ ਦੇਖਿਓ ਦੀਨ
ਤੇ ਅਸੀਂ ਤਾਂ ਕਦੇ ਵੀ ਇਹਨਾਂ ਨੂੰ ਡਰਦੇ ਸਮੇਤ ਦੀਨ ਨਿਮਾਣੇ ਦੁਖੀ ਹੋਏ ਨਹੀਂ ਵੇਖਿਆ ਹੈ
ਬਦਨ ਪ੍ਰਕਾਸ਼ ਪ੍ਰਸੰਨਤਾ ਲੀਨ
ਤੇ ਹਿਰਦੇ ਦੇ ਵਿੱਚ ਬਹੁਤ ਪ੍ਰਸੰਨਤਾ ਆਨੰਦ ਦੇ ਵਿੱਚ ਲੀਨ ਹੋਏ ਰਹਿੰਦੇ ਆ ਆਪਣੇ ਚਿਹਰੇ ਤੋਂ ਬਹੁਤ ਪ੍ਰਸੰਨਤਾ ਦਾ ਖਿੜਾਓ ਉਹਨਾਂ ਦਾ ਪ੍ਰਗਟ ਹੁੰਦਾ ਹੈ
ਨਹੀਂ ਸ਼ਰ੍ਹਾਂ ਮਹਿ ਆਵਨ ਮਨ ਹੈ
ਪਰ ਇਵੇਂ ਲੱਗਦਾ ਕਿ ਸ਼ਰ੍ਹਾਂ ਵਿੱਚ ਆਉਣਾ ਕਦੇ ਵਾਸਤੇ ਨਹੀਂ ਮੰਨਣਗੇ ਗੁਰੂ ਜੀ
ਕਹਿਓ ਸ਼ਾਹ ਕੋ ਹਿਰਦੈ ਨ ਅੰਨ ਹੈ
ਇਵੇਂ ਕਾਜੀ ਮੁੱਲਾਂ ਸਲਾਹ ਕਰ ਰਹੇ ਨੇ ਕਿ ਬਾਦਸ਼ਾਹ ਦਾ ਕਿਹਾ ਹੋਇਆ ਗੁਰੂ ਜੀ ਕਦੇ ਮੰਨਣ ਵਾਲੇ ਨਹੀਂ ਹਨ
ਆਪਣੇ ਆਪ ਕੋ ਲਖ ਹੈ ਬਡੇਰਾ
ਤੇ ਆਪਣੇ ਆਪ ਨੂੰ ਜੋ ਵੱਡੇ ਹੀ ਸਮਝਦੇ ਹਨ ਕਿਸੇ ਦਾ ਡਰ ਨਹੀਂ ਮੰਨਦੇ
ਕਰਹਿ ਤਰਕ ਤੁਰਕਨ ਮਤ ਜੇਰਾ
ਜਿਹੜਾ ਤੁਰਕਾਂ ਦਾ ਮਤ ਹੈ ਇਸਦੇ ਅਧੀਨ ਹੋਣ ਤੇ ਤਰਕ ਕਰਦੇ ਹਨ ਨਹੀਂ ਤੁਰਕ ਮਤ ਵਿੱਚ ਸ਼ਾਮਿਲ ਹੋਣ ਨੂੰ ਤਿਆਰ ਹੁੰਦੇ
ਅਬ ਚਲ ਪਾਤ ਸ਼ਾਹੋ ਸਮਝਾਵੋ
ਕਾਜੀ ਮੁੱਲਾ ਇਵੇਂ ਸਲਾਹ ਕਰਕੇ ਫਿਰ ਕਹਿੰਦੇ ਆ ਕਿ ਹੁਣ ਅਸੀਂ ਚੱਲੀਏ ਆਪਣੇ ਬਾਦਸ਼ਾਹ ਨੂੰ ਜਾ ਕੇ ਸਮਝਾਈਏ ਹੋਰ ਕੋਈ ਤਰੀਕਾ ਦੱਸੀਏ ਗੁਰਾਂ ਨੂੰ ਮੁਸਲਮਾਨ ਛੇਤੀ ਬਣਾਉਣ ਦਾ
ਆਪਣੋ ਖਾਨਾ ਤਿਸੇ ਖਵਾਵੋ
ਉਹਨਾਂ ਨੂੰ ਜਾ ਕੇ ਆਖੀਏ ਬਾਦਸ਼ਾਹ ਨੂੰ ਕਿ ਤੁਸੀਂ ਆਪਣਾ ਬਣਾਇਆ ਹੋਇਆ ਖਾਣਾ ਖਵਾਓ ਗੁਰਾਂ ਨੂੰ
ਅਸ ਮਸਲਤ ਕਰ ਗਮਨੇ ਸੋਏ
ਇਹੋ ਜਿਹੀ ਸਲਾਹ ਕਰਕੇ ਕਾਜੀ ਮੁੱਲਾਂ ਚੱਲ ਪਏ ਹਨ
ਕੁਚਲ ਸ਼ਰ੍ਹਾਂ ਕੇ ਬੰਦੇ ਜੋਏ
ਜਿਹੜੇ ਕਿ ਸ਼ਰ੍ਹਾਂ ਕੇ ਬੰਦੇ ਹਨ ਭਾਵ ਸ਼ਰ੍ਹਾਂ ਦੇ ਨਿਯਮਾਂ ਦੇ ਵਿੱਚ ਹੀ ਬਹੁਤ ਗੋਲੇ ਦਾਸ ਬਣ ਕੇ ਚੱਲਣ ਵਾਲੇ ਹਨ ਪਰ ਆਪਣੀ ਮਰਜ਼ੀ ਦੇ ਨਾਲ ਕੁਚਲ ਖੋਟੀਆਂ ਚਾਲਾਂ ਚੱਲ ਕਰਕੇ ਆਪਣੇ ਮਜ਼ਹਬ ਦੇ ਵਿੱਚ ਜ਼ਬਰਦਸਤੀ ਹੋਰਾਂ ਨੂੰ ਸ਼ਾਮਿਲ ਕਰਨ ਕਰਾਉਣ ਦਾ ਯਤਨ ਕਰਦੇ ਹਨ
ਸਾਥ ਅਦਾਇਬ ਕੁਰਨਸ਼ ਕਰਕੇ
ਅਤੇ ਇਸ ਪ੍ਰਕਾਰ ਫਿਰ ਬੜੇ ਅਦਬ ਦੇ ਸਹਿਤ ਇਹਨਾਂ ਨੇ ਔਰੰਗਜ਼ੇਬ ਦੀ ਸਭਾ ਵਿੱਚ ਕਾਜੀ ਮੁੱਲਾ ਨੇ ਨਮਸਕਾਰ ਸਿਜਦਾ ਕੀਤਾ ਹੈ
ਵਾਰ ਵਾਰ ਤਸਲੀਮ ਸੋ ਧਰਕੇ
ਅਤੇ ਵਾਰ ਵਾਰ ਜੋ ਤਸਲੀਮ ਧਾਰਨ ਕਰਕੇ ਨਮਸਕਾਰਾਂ ਕਰਦੇ ਹਨ ਬਹੁਤ ਜੋ ਨਿਸ਼ਚੇ ਦੇ ਸਹਿਤ ਸਲਾਮਾਂ ਕਰਦੇ ਹਨ
ਪਹੁੰਚ ਸ਼ਾਹੋ ਢਿੱਗ ਬੁੱਧ ਸਮਝਾਈ
ਅਤੇ ਇਸ ਤਰ੍ਹਾਂ ਬਾਦਸ਼ਾਹ ਦੇ ਕੋਲ ਜਾ ਕੇ ਉਸ ਦੀ ਮਤ ਨੂੰ ਪ੍ਰੇਰਦੇ ਹਨ
ਬਨ ਹੈ ਤੁਰਕ ਇੱਕ ਅਪਰ ਉਪਾਈ
ਇਹ ਮਤ ਸਮਝਾਉਂਦੇ ਨੇ ਕਿ ਸਾਡੀ ਮਤ ਇਹ ਹੈ ਸਲਾਹ ਹੈ ਕਿ ਹੋਰ ਤੁਹਾਨੂੰ ਯਤਨ ਦੱਸਦੇ ਆ ਕਿਉਂਕਿ ਪਹਿਲਾਂ ਤਾਂ ਜਿਹੜੇ ਯਤਨ ਕੀਤੇ ਆ ਸਭ ਨਿਸਫਲ ਹੋ ਗਏ ਆ ਹੋਰ ਤੁਹਾਨੂੰ ਤਰੀਕਾ ਦੱਸਦੇ ਆ ਜਿਸ ਤਰ੍ਹਾਂ ਛੇਤੀ ਤੁਰਕ ਬਣਾਇਆ ਜਾ ਸਕਦਾ ਗੁਰਾਂ ਨੂੰ
ਬਹੁ ਦਿਨ ਬਿਨਾਂ ਆਹਾਰ ਬਿਤਾਏ
ਕਿਉਂਕਿ ਬੜੇ ਦਿਨ ਹੋ ਗਏ ਉਹਨਾਂ ਨੇ ਤਾਂ ਪ੍ਰਸ਼ਾਦਾ ਨਹੀਂ ਸੀ ਛਕਿਆ ਕੈਦ ਵਿੱਚ ਪਿਆ ਹੋਇਆ
ਅਧਿਕ ਛੁਦਾ ਤੁਰ ਪਾ ਦੁੱਖ ਪਾਏ
ਤੇ ਬਹੁਤ ਜੋ ਦੁੱਖ ਪਾਇਆ ਹੈ ਉਹਨਾਂ ਨੇ ਭੁੱਖੇ ਰਹਿ ਕੇ
ਕੁੱਠਿਓ ਮਾਸ ਆਪ ਮੰਗਵਾਇਓ ਕੁੱਠਿਓ ਮਾਸ ਆਪ ਮੰਗਵਾਵੋ
ਤੇ ਤੁਸੀਂ ਐਵੇਂ ਕਰੋ ਬਾਦਸ਼ਾਹ ਕਿ ਜਿਹੜਾ ਕੁੱਠਾ ਮਾਸ ਹੋਵੇ ਇਹ ਖਾਂਦੇ ਨਹੀਂ ਹਨ ਉਹ ਮੰਗਵਾ ਕੇ ਆਪਣੇ ਕੋਲ
ਦਾਰ ਮਸਾਲੇ ਲਵਨ ਰਜਾਵੋ।
ਪੁੱਠੇ ਮਾਸ ਵਿੱਚ ਬਹੁਤ ਮਸਾਲੇ ਆਦਿਕ ਪਾ ਕੇ ਅਤੇ ਲੂਣ ਵਾਲਾ ਮਾਸ ਚੰਗਾ ਤੁਸੀਂ ਤੜਕੇ ਲਵਾ ਕੇ ਤਿਆਰ ਕਰਵਾਓ, ਰਿੰਨ ਰਿੰਨਵਾ ਕੇ
ਕਰਕੇ ਤਿਆਰ ਦੇਗਚੇ ਮਾਹੀ।
ਅਤੇ ਦੇਗਚੇ ਦੇ ਵਿੱਚ ਕੁੱਠਾ ਮਾਸ ਤਿਆਰ ਕਰਵਾ ਕੇ
ਪਾਸ ਲਿਜਾਏ ਖੁਲਾ ਵੋ ਤਾਹੀ,
ਗੁਰਾਂ ਦੇ ਪਾਸ ਲਿਜਾ ਕੇ ਉਹਨਾਂ ਨੂੰ ਖਵਾਇਆ ਜਾਏ।
ਜਬ ਖਾਨਾ ਤੁਮਰੋ ਲੇ ਖਾਹੇ,
ਜਦੋਂ ਤੁਹਾਡਾ ਦਿੱਤਾ ਹੋਇਆ ਤਿਆਰ ਕਰਵਾਇਆ ਹੋ ਕੁੱਠੇ ਮਾਸ ਦਾ ਖਾਣਾ ਲੈ ਕੇ ਖਾ ਲੈਣਗੇ।
ਤਬ ਹੂੰ ਤੁਰਕ ਆਪ ਬਣ ਜਾਏ,
ਤਦੋਂ ਆਪੇ ਹੀ ਉਹ ਤੁਰਕ ਬਣ ਜਾਣਗੇ ਜਦੋਂ ਕਿ ਆਪਣੇ ਧਰਮ ਦੀ ਮਰਯਾਦਾ ਛੱਡ ਦੇਣਗੇ।
ਬਹੁਤ ਪ੍ਰਬੁੱਧ ਹੈ ਨਰ ਸਮੁਦਾਏ।
ਅਤੇ ਇਸ ਪ੍ਰਕਾਰ ਕਹਿੰਦੇ ਹਨ ਕਿ ਬਹੁਤੇ ਜ਼ਿਆਦਾ ਲੋਕ ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਸਮਝਾ ਲੈਣਗੇ, ਮੁਸਲਮਾਨ ਬਣਨ ਲਈ ਮਜਬੂਰ ਕਰ ਲਵਾਂਗੇ ਆਪਾਂ।
ਲਾਲਚ ਸਭ ਤੇ ਅਧਿਕ ਦਿਖਾਏ,
ਅਤੇ ਸਭ ਨਾਲੋਂ ਵੱਧ ਉਹਨਾਂ ਨੂੰ ਲਾਲਚ ਧਨ ਪਦਾਰਥ ਦੇਣ ਦਾ ਵੀ ਦਿਖਾਇਆ ਜਾਏਗਾ।
ਸਭ ਹਨ ਕੇ ਤੁਮ ਪੀਰ ਬਣੋਗੇ,
ਇਵੇਂ ਉਹਨਾਂ ਨੂੰ ਤੁਸੀਂ ਲਾਲਚ ਦੇਣਾ ਬਾਦਸ਼ਾਹ ਕਿ ਤੁਸੀਂ ਸਭਨਾਂ ਦੇ ਪੀਰ ਹੋਵੋਗੇ, ਅਸੀਂ ਸਭ ਤੁਹਾਨੂੰ ਆਪਣਾ ਵੱਡਾ ਪੀਰ ਮੰਨਾਂਗੇ ਜੇ ਤੁਸੀਂ ਮੁਸਲਮਾਨ ਬਣਨਾ ਕਬੂਲੋਗੇ।
ਤਿਮ ਕਰ ਹੈ ਜਿਮ ਆਪ ਪਨਹੋਗੇ,
ਜਿਵੇਂ ਤੁਸੀਂ ਕਿਹਾ ਕਰੋਗੇ ਉਸੇ ਤਰ੍ਹਾਂ ਹੀ ਤੁਹਾਡੀ ਤੁਹਾਨੂੰ ਪੀਰਾਂ ਦਾ ਪੀਰ ਜਾਣ ਕੇ ਆਗਿਆ ਦਾ ਪਾਲਣ ਕੀਤਾ ਜਾਇਆ ਕਰੇਗਾ ਸਭ ਮੁਸਲਮਾਨਾਂ ਵੱਲੋਂ।
ਇਤਿਆਦਿਕ ਕਹਿ ਅਨੇਕ ਪ੍ਰਕਾਰੇ,
ਅਤੇ ਅਨੇਕ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਕਾਜ਼ੀਆਂ ਮੁਲਾਣਿਆਂ ਨੇ ਔਰੰਗਜ਼ੇਬ ਨੂੰ।
ਦੋਏ ਤਰੇ ਚਲ ਉਮਰਾਵ ਤੁਮਾਰੇ,
ਇਵੇਂ ਆਖਿਆ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਲਾਲਚ ਦੇਣ ਵਾਲੀਆਂ ਕਹਿ ਕੇ ਗੁਰਾਂ ਨੂੰ ਮਨਾਇਆ ਜਾਵੇ। ਤੁਹਾਡੇ ਵੱਲੋਂ ਦੋ ਤਿੰਨ ਅਹਿਲਕਾਰ ਚੱਲ ਕੇ ਗੁਰਾਂ ਪਾਸ ਜਾਣ ਹੁਣ ਛੇਤੀ।
ਸਮਝਾਵੋ ਦੇ ਬਹੁ ਵਡਿਆਈ,
ਅਤੇ ਉਹਨਾਂ ਨੂੰ ਸਮਝਾਉਣਾ ਕਰਨ ਜਿਹੜੇ ਤੁਹਾਡੇ ਵੱਲੋਂ ਭੇਜੇ ਹੋਏ ਅਹਿਲਕਾਰ ਹਨ, ਅਤੇ ਉਹਨਾਂ ਨੂੰ ਬਹੁਤ ਵਡਿਆਈ ਦੇਣ ਦਾ ਲਾਲਚ ਦਿੱਤਾ ਜਾਏ।
ਸ਼ਾਮ ਦਾਮ ਕੇ ਰਚਹਿ ਉਪਾਈ,
ਅਤੇ ਸ਼ਾਮ ਦਾਮ ਦੇ ਜਿਹੜੇ ਯਤਨ ਹਨ ਉਹ ਵੀ ਰਚਦੇ ਰਹਿਣ, ਇਹ ਯਤਨ ਕੀਤੇ ਜਾਣ। ਪਹਿਲਾਂ ਉਹਨਾਂ ਦੀ ਸ਼ਰਨ ਵੀ ਗੁਰੂ ਤੇਗ ਬਹਾਦਰ ਜੀ ਨੂੰ ਮਨਾਉਣ ਵਾਸਤੇ ਲਈ ਜਾਵੇ, ਆਖਿਆ ਜਾਵੇ ਤੁਹਾਡੀ ਸ਼ਰਨ ਵਿੱਚ ਹਾਂ ਪਰ ਤੁਸੀਂ ਮੰਨ ਜਾਓ। ਜੇ ਇਸ ਤਰ੍ਹਾਂ ਨਾ ਮੰਨਣ ਉਹਨਾਂ ਨੂੰ ਕਿਹਾ ਜਾਏ ਕਿ ਤੁਹਾਨੂੰ ਦਾਮ ਦੇਵਾਂਗੇ, ਬਹੁਤ ਸਾਰਾ ਧਨ ਤੁਹਾਨੂੰ ਦਿੱਤਾ ਜਾਵੇਗਾ, ਤੁਸੀਂ ਮੁਸਲਮਾਨ ਬਣਨਾ ਕਬੂਲ ਲਵੋ। ਇਸ ਤਰ੍ਹਾਂ ਦੇ ਯਤਨ ਜੋ ਹਨ ਉਹ ਹੋਰ ਤੁਸੀਂ ਕਰੋ। ਕਾਜ਼ੀਆਂ ਮੁਲਾਣਿਆਂ ਨੇ ਔਰੰਗਜ਼ੇਬ ਨੂੰ ਇਹ ਸਲਾਹ ਦਿੱਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉੱਪਰ ਹੋਰ ਮੁਸਲਮਾਨ ਬਣਾਉਣ ਵਾਸਤੇ ਯਤਨ ਕਰਨ ਦੀ। ਇੱਥੋਂ ਤੱਕ ਇਹ ਪ੍ਰਸੰਗ ਦੀ ਵਿਚਾਰ ਹੋਈ ਹੈ। ਸਮੇਂ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਧ ਸੰਗਤ ਸਮਤ ਬਖਸ਼ਣਹਾਰ ਹੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਅਗਾਂਹ ਵਾਸਤੇ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨਾ ਜੀ।
ਇਤਿਆਦਿਕ ਕਹਿ ਅਨਕ ਪ੍ਰਕਾਰੇ, ਦੋਇ ਤ੍ਰੈ ਚਲ ਉਮਰਾਵ ਤੁਮਾਰੇ, ਸਮਝਾਵੋ ਦੇਹ ਬਹੁ ਵਡਿਆਈ, ਸਾਮ ਦਾਮ ਕੇ ਰਚਹਿ ਉਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।